ਸਤਿਨਾਮ ਸ਼੍ਰੀ ਵਾਹਿਗੁਰੂ ਜੀਓ, ਗੌੜੀ ਕਬੀਰ ਜੀ, ਜੋਤ ਕੀ ਜਾਤ, ਜਾਤ ਕੀ ਜੋਤੀ, ਤਿਸ ਲਾਗੇ ਕੰਚੂਆ ਫਲ ਮੋਤੀ। ਜੋਤੀ ਕੌਣ? ਨਿਰੰਕਾਰ ਪਰਮੇਸ਼ਰ ਪ੍ਰਕਾਸ਼ ਰੂਪ, ਜੋ ਕੀਤੀ ਹੈ ਜਾਤ ਮੈਨੇ ਸ੍ਰਿਸ਼ਟੀ ਦੁਨੀਆ, ਤਿਤ ਮਿਨ ਤਿਸ ਜਾਤ, ਜਿਹੜੀ ਸ੍ਰਿਸ਼ਟੀ ਦੀ ਜੋਤ, ਜੋਤ ਨਾ ਬੁੱਧੀ ਦਾ, ਇਹ ਬੁੱਧੀ ਨੂੰ ਬੁੱਧੀ ਨੂੰ ਕਿਸੇ ਨੂੰ ਕੱਚ ਫਲ ਲੱਗੇ ਆ, ਕਿਸੇ ਨੂੰ ਮੋਤੀ ਰੂਪੀ ਫਲ ਲੱਗ ਰਿਹਾ ਆ। ਭਾਵ ਕੀ ਹੈ? ਆਪੋ ਆਪਣੇ ਕਰਮਾਂ ਦੇ ਮੁਤਾਬਕ ਕਿਸੇ ਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਰਹੀ ਹੈ, ਕਿਸੇ ਨੂੰ ਅਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਰਹੀ ਹੈ। ਅਤੇ ਜਿਹੜੇ ਪੁਰਖ ਜੋਤੀ ਰੂਪ ਕੌਣ? ਪਰਮੇਸ਼ਰ। ਉਸ ਪਰਮੇਸ਼ਰ ਨੇ ਜੀਆਂ ਦੀਆਂ ਜੋ ਕੀਤੀਆਂ ਜਾਤਾਂ, ਉਸ ਜੋਤੀ ਦੀ ਕਹਿੰਦੇ ਕੀ ਜਾਤ ਪਾਤ ਹੈ? ਸਰੀਰਾਂ ਦੀਆਂ ਜਾਤਾਂ ਕਲਪੀਆਂ, ਜਿਹੜੀ ਜੋਤ ਜਾਤ ਹੈ, ਜੋਤੀ ਹੈ, ਉਹਦੀ ਆਤਮਾ ਦੀ ਕਹਿੰਦੇ ਕੀ ਜਾਤ ਪਾਤ ਹੈ? ਕਿਹੜੀ ਜਾਤ ਹੈ, ਕਿਹੜੀ ਪਾਤ ਪੰਗਤੀ ਹੈ? ਜੋਤੀ ਰੂਪ ਪਰਮਾਤਮਾ ਨੇ ਜਿਹੜੀਆਂ ਜਾਤਾਂ ਕੀਤੀਆਂ ਹੋਈਆਂ, ਕਹਿੰਦੇ ਉਸ ਜੋਤੀ ਦੀ ਕੀ ਜਾਤ ਪਾਤ ਕਹੀਏ? ਉਹ ਜਿਹੜਾ ਨਿਰੰਕਾਰ ਆ, ਉਹ ਜਾਤ ਪਾਤ ਤੋਂ ਰਹਿਤ ਆ। ਔਰ ਜਿਹੜੇ ਪੁਰਖ ਉਹਨਾਂ ਜਾਤਾਂ ਦੇ ਵਿੱਚ ਲੱਗੇ ਹੈ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਕੱਚ ਵਾਂਗ ਨਿਕੰਮੇ ਪਦਾਰਥ, ਮੋਤੀਆਂ ਵਾਂਗ ਜਿਹੜੇ ਚੰਗੇ ਮਲੂਮ ਹੋ ਰਹੇ। ਅਤੇ ਜਿਹੜੇ ਪੁਰਸ਼ ਤਿੱਤ ਲਾ ਕੇ ਉਸ ਪਰਮਾਤਮਾ ਵਿੱਚ ਲੱਗੇ ਹੈ, ਉਹਨਾਂ ਨੂੰ ਮੋਤੀ ਆ, ਹੀਰੇ ਆ, ਮੂੰਗੇ ਆ, ਜਵਾਹਰ ਰਤਨ, ਇਹ ਜਿੰਨੇ ਵੀ ਪਦਾਰਥ ਕੱਚ ਵਾਂਗ ਝੂਠੇ ਮਲੂਮ ਹੋ ਰਹੇ। ਜੋਤੀ ਰੂਪੀ ਪਰਮਾਤਮਾ ਦਾ ਜਾਤ ਨਾਲ ਕੀ ਸੰਬੰਧ ਹੈ? ਔਰ ਜਾਤੀ ਸ੍ਰਿਸ਼ਟੀ ਦਾ ਜੋਤੀ ਨਿਰੰਕਾਰ ਨਾਲ ਕੀ ਸੰਬੰਧ ਹੈ? ਪ੍ਰਸ਼ਨ ਹੈ। ਜੋਤੀ ਪਰਮਾਤਮਾ ਦਾ ਕਹਿੰਦੇ ਜਾਤੀ ਜਿੰਨੀ ਇਹ ਸ੍ਰਿਸ਼ਟੀ ਹੈ, ਇਹਦਾ ਹਾਂਜੀ ਅਦਿਸ਼ਠੇਤਾ ਰੂਪ ਸੰਬੰਧ ਹੈ, ਕਾਰਨ ਕਿ ਅਦਿਸ਼ਠਾਨ ਰੂਪ ਤਾਂ ਪਰਮਾਤਮਾ ਹੀ ਹੈ। ਜਾਤੀ ਜਿਹੜਾ ਸ੍ਰਿਸ਼ਟੀ ਦਾ ਜੋਤੀ ਪਰਮਾਤਮਾ ਵਿੱਚ, ਹਾਂਜੀ ਇਹ ਜਿਹੜਾ ਅਧਿਸ਼ਠਾਨਤਾ ਰੂਪੀ ਸੰਬੰਧ ਹੈ, ਪਰਮਾਤਮਾ ਅਧਿਸ਼ਠਾਨ ਹੈ, ਸਾਰਿਆਂ ਦਾ ਆਸਰਾ, ਸ੍ਰਿਸ਼ਟੀ ਜਿਹੜੀ ਹੈ ਉਹਦੇ ਆਸਰੇ ਇਸ ਕਰਕੇ ਹਾਂਜੀ ਅਧਿਸ਼ਠੇਤਾ ਹੈ। ਪਰੰਤੂ ਪਰਮਾਤਮਾ ਜਿਹੜੀ ਅਧਿਸ਼ਠਾਨਤਾ ਹੈ, ਇਹ ਸ੍ਰਿਸ਼ਟੀ ਦੀ ਕੀਤੀ ਹੋਈ, ਜਿਸ ਤਰ੍ਹਾਂ ਪਿਤਾ ਦੇ ਵਿੱਚ ਜਨਕਤਾ, ਇਹ ਪੁੱਤਰ ਦੀ ਭਾਵਨਾ ਕੀਤੀ ਹੋਈ। ਪੁੱਤ ਨਾ ਹੋਵੇ ਹਾਂਜੀ ਪਿਤਾ ਕੌਣ ਕਹੇਗਾ? ਪੁੱਤਰ ਵੀ ਜਿਹੜੀ ਜਨਤਾ ਪੈਦਾਇਸ਼ ਹੈ, ਉਹ ਬਾਪ ਦੀ ਕੀਤੀ ਹੈ। ਜੇ ਬਾਪ ਨਾ ਹੋਵੇ ਪੁੱਤਰ ਦਾ ਜਨਮ ਕਿਵੇਂ ਹੋ ਸਕਦਾ? ਇਸੇ ਤਰ੍ਹਾਂ ਜਿੰਨੀ ਸ੍ਰਿਸ਼ਟੀ ਨਾ ਹੋਵੇ ਤਾਂ ਪਰਮੇਸ਼ੁਰ ਨੂੰ ਫਿਰ ਆਪਣਾ ਅਧਿਸ਼ਠਾਨ ਆਸਰਾ ਕੌਣ ਕਹੇਗਾ? ਜੇ ਪਰਮੇਸ਼ੁਰ ਨਾ ਹੋਵੇ ਤਾਂ ਫਿਰ ਅਧਿਸ਼ਠੇਤਾ ਰੂਪੇ ਜਿੰਨਾ ਪ੍ਰਪੰਚ ਹੈ ਹਾਂਜੀ, ਅਤੇ ਇਸ ਨੂੰ ਅਧਿਸ਼ਠੇਤਾ ਰੂਪ ਸੰਸਾਰ ਨੂੰ ਕਿਸ ਤਰ੍ਹਾਂ ਹੋਵੇਗਾ? ਅਤੇ ਜੋਤੀ ਦਾ ਜਾਤੀ ਇਹ ਸ੍ਰਿਸ਼ਟੀ ਵੀ ਜਿਹੜਾ ਅਧਿਸ਼ਠਾਨਤਾ ਦਾ ਸੰਬੰਧ ਆ, ਭਾਵ ਕੀ ਹੈ? ਇਹ ਜਾਤੀ ਜਿਹੜੀ ਸ੍ਰਿਸ਼ਟੀ ਆ, ਇਹਦਾ ਜੋਤੀ ਪਰਮਾਤਮਾ ਨਾਲ ਕਲਪਤ ਸੰਬੰਧ ਆ। ਔਰ ਜਿਹੜੇ ਮਨੁੱਖ ਉਸ ਅਧਿਸ਼ਠਾਨ ਰੂਪੀ ਪਰਮਾਤਮਾ 'ਚ ਲੱਗੇ ਆ, ਉਹਨਾਂ ਨੂੰ ਸਾਰੇ ਕੱਚ ਕਲਮੇ ਨੇ ਮੋਤੀਆਂ ਸੱਚੇ ਪ੍ਰਤੀਤ ਹੁੰਦੇ, ਕਿਉਂਕਿ ਉਹ ਆਤਮਾ ਕਰਕੇ ਦੇਖਦੇ ਆ, ਸਰੀਰਾਂ ਕਰਕੇ ਇਹਦੇ ਔਗੁਣ ਦੇਖਦੇ ਨਹੀਂ ਹਾਂਜੀ। ਅਤੇ ਆਤਮਾ ਸ਼ੁੱਧ ਸਰੂਪ ਆ, ਅਤੇ ਜਿੰਨੇ ਔਗਣ ਆ ਉਹ ਮਨ ਬੁੱਧੀ ਔਰ ਸਰੀਰਾਂ ਕਰਕੇ ਆ, ਉਹਨਾਂ ਦੀ ਵਿਰਤੀ ਉੱਪਰ ਉੱਠ ਜਾਂਦੀ ਹੈ। ਉਹ ਕਿਸੇ ਵੱਲ ਫਿਰ ਦੋਸ਼ ਦ੍ਰਿਸ਼ਟੀ ਕਰਕੇ ਆਪਣੇ ਮਨ ਨੂੰ ਮਲੀਨ ਨਹੀਂ ਕਰਦੇ। ਕਵਣ ਸੋ ਕਰ ਜੋ ਨਿਰਭਉ ਕਹੀ ਹੈ, ਭਉ ਪਾ ਜਾਏ ਭੈ ਹੋਏ ਰਹੀ ਹੈ ਰਹੋ। ਉਹ ਕਿਹੜਾ ਘਰ ਆ ਪਾਤਸ਼ਾਹ ਕਹਿੰਦੇ, ਜਿਹਨੂੰ ਨਿਰਭਉ ਭੈ ਤੋਂ ਰਹਿਤ, ਡਰ ਤੋਂ ਰਹਿਤ ਕਹੀ ਹੈ, ਜਿਹਦੇ 'ਚ ਬੈਠਣ ਨਾ, ਇਸਤਤ ਹੋਣ ਨਾ, ਇਹ ਜਿਹੜਾ ਡਰ ਭੈ ਆ ਭੱਜ ਜਾਏ, ਦੂਰ ਹੋ ਜਾਏ, ਅਤੇ ਅਸੀਂ ਫਿਰ ਨਿਰਭੈ ਪਦਵੀ ਨੂੰ ਪਾ ਕੇ ਵਸੀਏ ਰਹੀਏ। ਅਤੇ ਜਿਹੜਾ ਹੁਣ ਜਗਿਆ ਸੂ ਆ, ਉਹ ਸਮਝਦਾਰ ਆ, ਉਹ ਕਹਿੰਦਾ ਕਿ ਆ ਤੀਰਥਾਂ ਰੂਪੀ ਘਰ ਵਿੱਚ ਨਾ ਰਹਿਣਾ ਕਰੋ, ਹਾਂਜੀ ਕਿਉਂਕਿ ਤੱਟ ਤੀਰਥ ਨਹੀਂ ਮਨ ਪਤਿਆਏ। ਤੀਰਥਾਂ ਦੇ ਤੱਟ ਮੈਨੇ ਕਿਨਾਰਿਆਂ 'ਤੇ ਰਹਿਣਾ, ਮਨ ਜਿਹੜਾ ਵੀ ਪਤੀਜਦਾ ਨਹੀਂ, ਕਿਉਂ ਤੀਰਥਾਂ ਦੇ ਜਿਹੜੇ ਵੱਸਦੇ ਆ ਉੱਥੇ ਵੀ ਜਾ ਕੇ ਦੇਖੀਏ ਤਾਂ ਬੜੇ ਮਹਾਂ ਠੱਗ ਕਪਟ ਕਰਦੇ ਆ, ਲੋਕਾਂ ਨੂੰ ਮਾਇਆ ਠੱਗਣ ਵਾਸਤੇ ਕਿੰਨੀਆਂ ਹੇਰਾ ਫੇਰੀਆਂ ਕਰਦੇ ਆ, ਕਿਉਂਕਿ ਉਹ ਪੁਜਾਰੀਆਂ ਦਾ ਹੈ ਉਨ੍ਹਾਂ ਚਿਰ ਤੁਹਾਡੇ ਨਾਲ ਪਿਆਰ ਕਰਨਗੇ, ਜਿੰਨਾ ਚਿਰ ਤੁਸੀਂ ਮਾਇਆ ਮੈਨ ਕਹਿ ਦਿੰਦੇ। ਜਿਹੜੇ ਮਾਇਆ ਮਿਲ ਗਈ ਇਹ ਅੱਖਾਂ ਹੀ ਬਦਲ ਲੈਂਦੇ ਆ। ਚਾਰ ਚਾਰ ਰਹੇ ਉਰਝਾਏ, ਇਹ ਜਿੰਨੇ ਵੀ ਪੁਰਸ਼ ਹੈ ਚਾਰ ਚਾਰ, ਚਾਰ ਨਾਮ ਸੁੰਦਰ ਆ, ਚਾਰ ਜਿਹੜੇ ਕਰਤੱਵ ਆ ਉਹਨਾਂ ਦੇ ਵਿੱਚ, ਚਾਰੇ ਵੇਦਾਂ ਜਿਹੜੇ ਦੱਸੇ ਹੋਏ ਆ, ਚਾਰ ਕਰਮ ਧਰਮ ਉਹਨਾਂ 'ਚ ਲੱਗੇ ਹੋਏ, ਉਹਨਾਂ 'ਚ ਉਲਝੇ ਹੋਏ। ਹਾਂਜੀ, ਕਹਿੰਦੇ ਇਹ ਜਿਹੜੇ ਉਲਝੇਵੇਂ ਨੂੰ ਦਾ ਦੇਖ ਕੇ ਸਾਡਾ ਜਿਹੜਾ ਮਨ ਇਹ ਸੁੰਦਰ ਇਹ ਕਰਤੱਵਾਂ ਰੂਪੀ ਘਰ ਨੂੰ ਵੀ ਪਸੰਦ ਨਹੀਂ ਕਰਦਾ। ਪਾਪ ਪੁੰਨ ਦੋਏ ਏਕ ਸਮਾਨ, ਪੁੰਨਾ ਰੂਪ ਘਰ ਵੀ ਆਪ ਨਹੀਂ ਕਹਿ ਸਕਦੇ, ਕਿਉਂਕਿ ਪਾਪ ਅਤੇ ਪੁੰਨ ਦੋਨੇ ਇੱਕੋ ਜਿਹੇ ਆ। ਪਾਪ ਜਿਹੜਾ ਕਰਮ ਆ ਉਹ ਲੋਹੇ ਦੀ ਬੇੜੀ ਹੈ, ਪੁੰਨ ਸਵਰਨ ਕੀ ਜਾਨ, ਦੋਨੋਂ ਬੰਧਨ ਰੂਪ ਹੈ ਨਿਸ਼ਚੇ ਲੋਕ ਪਛਾਣ। ਪਾਪ ਕਰਮ ਤਾਂ ਲੋਹੇ ਦੀ ਬੇੜੀ ਹੈ, ਬੇੜੀ ਲੋਹੇ ਦੀ ਹੈ ਉਹ ਵੀ ਬੰਨ ਲੈਂਦੀ ਹੈ, ਸੋਨੇ ਦੀ ਬੇੜੀ ਹੈ ਉਹ ਵੀ ਬੰਨੇਗੀ। ਜਿਹੜੇ ਤਾਂ ਪਾਪ ਕਰਮ ਹੈ ਲੋਹੇ ਦੀ ਬੇੜੀ ਹੈ, ਪੁੰਨ ਕਰਮ ਸੋਨੇ ਦੀਆਂ ਬੇੜੀਆਂ, ਬੇੜੀਆਂ ਹੋਈਆਂ ਨਾ ਜਿਹੜੀਆਂ ਪੈਰਾਂ 'ਚ ਪਾ ਦਿੰਦੇ ਆ ਕੈਦੀਆਂ ਦੇ। ਪੁੰਨ ਕਰਮ ਹੋਏਗਾ ਅਤੇ ਸਵਰਗਾਂ ਦੇ ਸੁੱਖ ਭੋਗ ਲਏਗਾ, ਜਿਹੜੇ ਉਹ ਪੁੰਨ ਖਤਮ ਹੋ ਗਿਆ ਫਿਰ ਚੱਲੇ ਆ ਜਾਏਗਾ। ਇਸ ਵਾਸਤੇ ਜਿਹੜਾ ਪੁੰਨ ਹੈ ਇਹ ਵੀ ਸੁੱਖ ਰੂਪ ਨੇ। ਅਤੇ ਜਿਹੜੇ ਸ੍ਰੇਸ਼ਟ ਅਧਿਕਾਰੀ ਜਗਿਆਸੂ ਦੀ ਵਿਚਾਰ ਵਾਲੀ ਬੁੱਧੀ ਇੱਛਾ ਵੇਖ ਕੇ ਕਹਿੰਦੇ, ਹੁਣ ਕਬੀਰ ਸਾਹਿਬ ਦੱਸਦੇ ਵੀ ਨਿਰਭਉ ਕਰ ਕਿਹੜਾ ਆ, ਨਿਜ ਕਰ ਪਾਰਸ ਤਜ ਹੋ ਗੁਣਿਆ। ਇਹ ਜਿਹੜਾ ਸਤਸੰਗਤ ਰੂਪੀ ਇਹ ਆ ਸ੍ਰੀ ਆਪਣਾ ਨਿਜ ਆਪਣਾ ਘਰ, ਜਿੱਥੇ ਜਾ ਕੇ ਬਿਰਤੀ ਅੰਤਰਮੁਖ ਕਰਕੇ ਨਿਜ ਘਰ। ਹਾਂਜੀ, ਇਹ ਜਿਹੜਾ ਪਾਰਸ ਰੂਪੀ ਨਿਰੰਕਾਰ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਵਾਸਤੇ ਆਮ ਜਿਹੜੀ ਦਵੈਤ ਰੂਪ, ਹਾਂਜੀ, ਗੁਣਾਂ ਨੂੰ ਤਿਆਗ ਦਿਓ, ਕਿਉਂਕਿ ਜਿਹੜੀ ਦਵੈਸ਼ ਆ ਉਹ ਗਣਿਆ ਉਹ ਬਿਰਤੀ ਨੂੰ ਟਿਕਣ ਨਹੀਂ ਦੇ। ਪਾਰਸ ਰੂਪ ਨਿਰੰਕਾਰ ਪਰਮੇਸ਼ਰ, ਹਾਂਜੀ, ਉਹ ਹੀ ਆਪਣਾ ਨਿੱਜ ਘਰ ਆ, ਉਹ ਪਰਮਾਤਮਾ ਹੀ ਬਿਰਤੀ ਟਿਕਾ ਕੇ ਆਣ ਮੈਨੇ। ਹੋਰ ਜਿਹੜੇ ਗੁਣ ਆ ਉਹ ਗੁਣ ਉਹਨਾਂ ਨੂੰ ਤਿਆਗ ਦਿਓ। ਕਬੀਰ ਨਿਰਗੁਣ ਨਾਮ ਨਾ ਰੋਸ, ਕਬੀਰ ਸਾਹਿਬ ਕਥਨ ਕਰਦੇ ਆ ਇਹ ਨਿਰਗੁਣ ਜੀਵ ਨਾਮ ਜਪਣ ਵਾਲੋਂ ਤੂੰ ਰੋਸ ਮੈਨੇ ਕ੍ਰੋਧ ਨਾ ਕਰ। ਇੰਨਾ ਚਿਰ ਹੋ ਗਿਆ ਭਜਨ ਕਰਦੇ ਹਾਂ, ਮਿਲਿਆ ਮਿਲਾ ਤੂੰ ਕੁਛ ਨਹੀਂ, ਐਸੇ ਖਿਆਲ ਨਾ ਕਰ। ਹੈਂ, ਤੈਨੂੰ ਭਜਨ ਬੰਦਗੀ ਕਰਨ ਦਾ ਖਿਆਲ ਰੱਖਣਾ ਚਾਹੀਦਾ ਕਿ ਕਾਹਲੀ ਨਾ ਕਰ, ਕਾਹਲੀ ਨਾਲ ਤਾਂ ਕੋਈ ਚੀਜ਼ ਮਿਲਦੀ ਨਹੀਂ, ਟਾਈਮ ਲੱਗਦਾ। ਹੁਣ ਜੇ ਕਿ ਇੱਕੋ ਦਿਨ PhD ਹੋ ਜਾਏ ਉਹ ਕਿਵੇਂ ਹੋਏਗੀ? ਹੈਂ, ਪਹਿਲਾਂ 16 ਸਾਲ MA ਦੇ ਉਹ ਵੀ ਜੇ ਪਾਸ ਹੁੰਦਾ ਰਹੇ ਫੇਲ ਨਾ ਹੋਵੇ, ਅਤੇ PhD ਵੀ ਇਹ ਹੀ ਹੈ। ਹੈਂ, ਮਿਹਨਤ ਕਰੇ ਪਾਸ ਹੁੰਦਾ ਜਾਏ। ਇਸੇ ਤਰ੍ਹਾਂ ਹੁਣ ਪਰਮਾਤਮਾ ਦੀ ਪ੍ਰਾਪਤੀ ਵੀ ਟਾਈਮ ਲੱਗਦਾ, ਸਟੈਪ ਬਾਈ ਸਟੈਪ ਜਿਹੜਾ ਚੜ੍ਹਿਆ ਜਾਂਦਾ ਕਾਹਲੀ ਦੇ ਨਾਲ ਨਹੀਂ। ਹੁਣ ਉੱਧਰ ਤਾਂ ਲੋਕ ਟਾਈਮ ਲਾਉਂਦੇ ਆ ਅਤੇ ਸਿਮਰਨ ਵਾਲੇ ਪਾਸੇ ਟਾਈਮ ਨਹੀਂ, ਵੀ ਇੱਕਦਮ ਹੋ ਜਾਏ, ਇੱਕਦਮ ਕਿਵੇਂ ਹੋਏਗਾ, ਸਮਾਂ ਤਾਂ ਲੱਗੇਗਾ। ਬਾਕੀ ਇਹ ਜਿੰਨੇ ਪਿਛਲੀਆਂ ਕਮਾਈਆਂ ਬਹੁਤੀਆਂ ਉਹਨਾਂ ਨੂੰ ਛੇਤੀ ਵੀ ਹੋ ਜਾਂਦਾ। ਕਹਿੰਦੇ ਇਹ ਨਿਰਗੁਣ ਜੀਵ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਪਿਆਰੇ ਆ ਪਰਮੇਸ਼ਰ, ਉਹਨਾਂ ਨਾਲ ਵੀ ਤੂੰ ਆਪਣਾ ਕ੍ਰੋਧ ਰੋਸ ਗੁੱਸਾ ਨਾ ਕਰ। ਇੰਨਾ ਚਿਰ ਹੋ ਗਿਆ ਸੰਤਾਂ ਕੋਲ ਰਹਿੰਦੇ, ਮੈਨੂੰ ਕੀ ਮਿਲਿਆ? ਹੁਣ ਇਹਦਾ ਬਚਨ ਮੰਨੇਗਾ, ਕਮਾਈ ਕਰੇਗਾ, ਫਿਰ ਹੀ ਕੁਝ ਮਿਲੇਗਾ। ਅਤੇ ਨਿਰਗੁਣ ਜਿਹੜਾ ਬ੍ਰਹਮ ਦਾ ਨਾਮ ਨਰੋਸ ਨਰਹੋਸ, ਮਨੁੱਖਾਂ ਨੂੰ ਉਹ ਜਿਹੜਾ ਨਿਰਗੁਣ ਬ੍ਰਹਮ ਕਰਨ ਵਾਲਾ ਪਰਮੇਸ਼ਰ ਦਾ ਰੂਪ ਕਰਨ ਵਾਲਾ, ਇਸ ਪ੍ਰਚਾਰ ਪ੍ਰਚਾਏ ਪਰਚਰ ਹੋਏ। ਇਸ ਪ੍ਰਚਾਏ ਦਾ ਮਤਲਬ ਹੈ ਸਬੱਬ ਕਰਕੇ ਜਾਂ ਵਿਦੇਸ਼ ਜਿਹੜਾ ਪ੍ਰੇਮ ਰੂਪੀ ਪਰਚੇ ਕਰਕੇ, ਇਸ ਈਸ਼ਵਰ ਦੇ ਨਾਲ ਪਰਚ ਕੇ ਰਹੋ ਹਰ ਵੇਲੇ, ਉਹਦੇ ਨਾਲ ਮਨ ਲਾਈ ਚਲੋ, ਬਾਣੀ ਪੜ੍ਹੀ ਚਲੋ, ਸਿਮਰਨ ਕਰੀ ਚਲੋ। ਅਤੇ ਮਾਸਟਰ ਤੇਰਾ ਨਿਤਨੇਮ ਬਹੁਤ ਘੱਟ ਆਇਆ, ਉਹ ਤਾਂ ਗੱਲ ਬਣਨੀ ਨਹੀਂ ਹੈ, ਹੈਂ, ਬਾਣੀ ਨਹੀਂ ਪੜ੍ਹਦੇ। ਗੌੜੀ ਕਬੀਰ ਜੀ, ਕਬੀਰ ਜੀ ਇੱਕ ਦਿਨ ਸਤਸੰਗਤ ਵਿੱਚ ਬੈਠੇ ਸੀ, ਬ੍ਰਾਹਮਣ ਹੀ ਬੈਠੇ ਸੀ, ਕਹਿਣ ਲੱਗੇ ਕਬੀਰ ਜੀ ਤੁਹਾਡੀ ਜਿਹੜੀ ਜਾਤੀ ਹੈ ਹੀਣ ਜਾਤੀ ਜੁਲਾਹੇ ਜਾਤੀ ਹੈ, ਇਸ ਵਾਸਤੇ ਤੁਸੀਂ ਬਕੁੰਠ 'ਚ ਨਹੀਂ ਜਾ ਸਕਦੇ, ਕਿਉਂਕਿ ਬਕੁੰਠ 'ਤੇ ਸਾਡੇ ਬ੍ਰਾਹਮਣਾਂ ਵਾਸਤੇ ਹੀ ਹੈ। ਇਹ ਗੱਲ ਸੁਣ ਕੇ ਕਬੀਰ ਸਾਹਿਬ ਫਿਰ ਕਥਨ ਕਰਦੇ, ਜੋ ਜਨ ਪਰਮਿਤ ਪਰਮਨ ਜਾਨਾ, ਕਹਿੰਦੇ ਜਿਸ ਪੁਰਖ ਨੇ ਮਰਯਾਦਾ ਤੋਂ ਪਰੇ ਕੌਣ ਹੈ, ਮਿਤ ਮੈਨੇ ਮਰਯਾਦਾ ਤੋਂ ਪਰੇ ਪਰਮੇਸ਼ਵਰ ਹੈ, ਔਰ ਮਨ ਇੰਦਰੀਆਂ ਤੋਂ ਪਰੇ ਪਰਮਾਤਮਾ ਹੈ, ਉਸ ਨੂੰ ਪਰ ਮੈਨੇ ਪਰ ਵਿਸ਼ੇਸ਼ ਕਰਕੇ ਪਰਿਵਾਰਕ ਚੰਗੀ ਤਰ੍ਹਾਂ ਜਾਣ ਲਿਆ ਹੈ। ਬਾਤ ਨਹੀਂ ਬੈਕੁੰਠ ਸੁਮਨ, ਉਹ ਫਿਰ ਬੈਕੁੰਠ ਵਿੱਚ ਸਮਾਉਣ ਦੀ ਬਾਤ ਇੱਛਾ ਹੀ ਨਹੀਂ ਕਰਦੇ, ਉਹਨਾਂ ਦੀ ਕਲਪਨਾ ਹੀ ਮਿਟ ਜਾਂਦੀ ਹੈ। ਜਿਹੜੇ ਭਜਨ ਬਾਣੀ ਵਾਲੇ ਆ, ਕੋਈ ਤੁਰਨਾ ਹੀ ਨਹੀਂ ਰਹਿ ਜਾਂਦਾ, ਉਹ ਤਾਂ ਫਿਰ ਬੈਕੁੰਠ ਛੱਡ ਕੇ ਮੁਕਤੀ ਦੀ ਵੀ ਪਰਵਾਹ ਨਹੀਂ ਕਰਦੇ। ਕਈ ਬੈਕੁੰਠ ਨਾ ਹੀ ਲਵੈ ਲਾਗੇ, ਮੁਕਤ ਬਪੜੀ ਵੀ ਗਿਆਨੀ ਤਿਆਗੇ, ਐਸੀ ਅਵਸਥਾ ਬਣ ਜਾਂਦੀ। ਉਹਨਾਂ ਦੇ ਜਿਹੜੇ ਬਚਨ ਹੈ ਜਗਿਆਸੂ ਨੂੰ ਬੈਕੁੰਠ ਮੈਨੇ ਅਕੁੰਠਤ ਪਦ ਵਿੱਚ ਸਮਾਉਣ ਵਾਲੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਆ, ਜਾਂ ਬਾਤ ਬਾਤਨ ਹੀ ਇਸ ਵਾਸਤੇ ਅੱਗੇ ਦੱਸਦੇ ਆ ਵੀ ਕਈ ਤਾਂ ਗੱਲਾਂ ਬਾਤਾਂ ਨੇ ਬੈਕੁੰਠ ਵਾਲੀਆਂ ਗੱਲਾਂ ਕਰੀ ਜਾਂਦੇ ਆ, ਗੱਲਾਂ ਨਾ ਤਾਂ ਹੋਣਾ ਨਹੀਂ। ਨਾ ਜਾਨਾ ਬੈਕੁੰਠ ਕਹਾ ਹੀ, ਜਾਨ ਜਾਨ ਸਭ ਕਹਿ ਹੈ ਤਾਹਾ ਹੀ ਰਹਾਓ। ਕਬੀਰ ਸਾਹਿਬ ਜੀ ਕਥਨ ਕਰਦੇ, ਜਿਹੜਾ ਤੁਹਾਡਾ ਕਲਪਿਆ ਬੈਕੁੰਠ ਹੈ, ਅਸੀਂ ਨਹੀਂ ਜਾਣਦੇ ਉਹ ਕਿੱਥੇ ਹੈ। ਹੁਣ ਇਹ ਤਾਂ ਹੈ ਨਹੀਂ ਵੀ ਆਕਾਸ਼ 'ਚ ਟੰਗਿਆ ਆ ਉੱਥੇ ਕਿਤੇ, ਜਾਨ ਜਾਨ ਸਭ ਕਹਿ ਹੈ ਤਾਹਾਂ ਹੀ ਰਹਾਓ। ਵਿਸਰਾਮ ਦੇਵ ਕਹਿੰਦੇ ਤੁਸੀਂ ਸਾਰੇ ਲੋਕ ਹੈਂ ਉੱਥੇ ਬੈਕੁੰਠ ਜਾਣਾ, ਬੈਕੁੰਠ ਜਾਣਾ ਇਹ ਕਹੀ ਜਾਂਦੇ ਹਾਂ। ਰਹੋ ਵਿਸਰਾਮ ਦੇ ਕਥਨ ਕਰਦੇ, ਕਹਿਣ ਕਹਾਵਨ ਨਹਿ ਪਤੀ ਆਈ ਹੈ, ਵੀ ਆਪ ਕਹਿ ਰਿਹਾ ਅਸੀਂ ਵੱਡੇ ਮਹਾਤਮਾ, ਦੂਜੋਂ ਪਾਸੋਂ ਵੀ ਕਹਾ ਰਿਹਾ ਕਿ ਵੱਡੇ ਮਹਾਤਮਾ, ਪਰ ਇਹਨਾਂ ਨਾਲ ਗੱਲਾਂ ਨਾਲ ਆਪਣਾ ਮੰਤ ਨਹੀਂ ਨਾ ਪਤੀਦਾ। ਉਹ ਜਿਸ ਤਰ੍ਹਾਂ ਕਹਿੰਦੇ ਉਹ ਪਿਰਥੀ ਜਾਂਦਾ ਪੁੱਤਰ ਸੀ ਨਾ ਮਿਹਰਬਾਨ, ਉਹ ਗਰੀਬਾਂ ਨੂੰ ਕੁਝ ਮਾਇਆ ਦੇ ਦੇਣੀ, ਉਹਨਾਂ ਨੂੰ ਕਹਿਣਾ ਵੀ ਤੁਸੀਂ ਗਲੀਆਂ 'ਚ ਉੱਚਾ ਉੱਚਾ ਕਿਹਾ ਕਰੋ ਵੀ ਮਿਹਰਬਾਨ ਜੀ ਸੱਚੇ ਗੁਰੂ ਆ, ਮਿਹਰਬਾਨ ਜੀ ਸੱਚੇ ਗੁਰੂ ਆ, ਇਸ ਤਰ੍ਹਾਂ ਕਹਿਣ ਨਾਲ ਥੋੜ੍ਹੀ ਕੋਈ ਗੁਰੂ ਬਣ ਗਏ। ਹਾਂਜੀ, ਤੋ ਮਨ ਮਨ ਜਾ ਤੇ ਹੋਮ ਜਈ, ਜੇ ਸਤਿਗੁਰਾਂ ਤੇ ਮਨ ਮੰਮੇ ਨੂੰ ਨੰਨੇ ਨੂੰ ਔਕੜਿਆ, ਇੱਥੇ ਇਹਦਾ ਮਤਲਬ ਹੈ ਮੰਤਰ, ਜੇ ਗੁਰੂ ਦੇ ਮੰਤਰ ਉਪਦੇਸ਼ ਨੂੰ ਮੰਨੇ ਤਾਂ ਹੋਮੇ ਜਾਂਦੀ ਹੈ, ਜਦੋਂ ਹੋਮੇ ਚਲੇ ਗਈ ਤਾਂ ਅਕੁੰਠਿਤ ਪਦ ਵਿੱਚ ਸਮਾ ਜਾਂਦਾ ਹੈ। ਜਿਹੜਾ ਪਦ ਕਦੇ ਵੀ ਚਲਾਏ ਮਨ ਨਹੀਂ ਹੁੰਦਾ, ਉਹਦੇ ਵਿੱਚ ਜਾ ਕੇ ਇਹ ਸਮਾ ਜਾਂਦਾ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ, ਕਹਿੰਦੇ ਜਦੋਂ ਤੱਕ ਮਨ ਵਿੱਚ ਬੈਕੁੰਠਾਂ ਜਾਣ ਦੀ ਆਸਾ ਮੈਨੂੰ ਇੱਛਾ ਲੱਗ ਰਹੀ ਹੈ, ਉਦੋਂ ਤੱਕ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਨਹੀਂ ਹੁੰਦਾ। ਕਿਉਂ? ਚਰਨਾਂ ਦਾ ਦੇਵਤਾ ਜਿਹੜਾ ਵਿਸ਼ਨੂੰ ਆ, ਇਸ ਵਾਸਤੇ ਚਰਨ ਨਿਵਾਸ ਇਹ ਪਰਮਾਤਮਾ ਦਾ ਬੋਧਕ ਸ਼ਬਦ ਆ। ਚਰਨ ਦਾ ਮਤਲਬ ਇਹ ਹੈ, ਵੇਦਾਂ ਕਰਕੇ ਜਿਹੜਾ ਕਥਨ ਕਰਨ ਯੋਗ ਉਹ ਕੌਣ ਹੈ? ਨਿਰੰਕਾਰ ਪਰਮੇਸ਼ਰ, ਉਹਦੇ 'ਚ ਨਿਵਾਸ ਹੁੰਦਾ। ਕਹਿੰਦੇ ਆਪ ਦੇ ਮਤ ਵਿੱਚ ਕੋਈ ਬੈਕੁੰਠ ਹੈ ਨਹੀਂ, ਕਬੀਰ ਸਾਹਿਬ ਕਹਿੰਦੇ ਦੱਸਦੇ ਹਾਂ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ। ਕਬੀਰ ਸਾਹਿਬ ਕਹਿੰਦੇ ਇਹ ਗੱਲ ਚੰਗੀ ਕੀ ਕਹਿਣੀ ਹੈ ਕਿ ਬੈਕੁੰਠ ਕੋਈ ਨਹੀਂ, ਸਾਡੇ ਸਿਧਾਂਤ ਵਿੱਚ ਤਾਂ ਸਾਧ ਸੰਗਤ ਹੀ ਬੈਕੁੰਠ ਹੈ, ਜਿੱਥੇ ਬੈਠ ਕੇ ਉਹਦਾ ਭਜਨ ਕੀਤਾ ਜਾਂਦਾ ਹੈ। ਕਿਉਂਕਿ ਜਿਹਨਾਂ ਪੁਰਖਾਂ ਨੇ ਮਰਯਾਦਾ ਤੋਂ ਪਰੇ ਪਰਮ ਨੇ ਵੱਡਾ ਉਤਕ੍ਰਿਸ਼ਟ ਸ੍ਰੇਸ਼ਟ ਪਰਮਾਤਮਾ ਨੂੰ ਜਾਣਿਆ ਨਹੀਂ, ਉਹ ਕਹਿੰਦੇ ਤੁਹਾਡੇ ਵਾਂਗ ਗੱਲਾਂ ਕਰਕੇ ਬੈਕੁੰਠ ਵਿੱਚ ਸਮਾਇਆ ਚਾਹੁੰਦੇ ਆ, ਪਰ ਉਹ ਬੈਕੁੰਠ ਵਿੱਚ ਕਿਵੇਂ ਸਮਾ ਸਕਦੇ? ਨਾ ਜਾਣਾ ਬੈਕੁੰਠ ਕਹਾ ਹੀ, ਜਾਣ ਜਾਣ ਸਭ ਕਹਿ ਤਾਹਾ ਹੀ ਰਹੋ। ਇਹ ਗੱਲ ਤੁਸੀਂ ਜਾਣਦੇ ਨਹੀਂ ਕਿ ਬੈਕੁੰਠ ਹੈ ਕਿੱਥੇ, ਐਵੇਂ ਮੂੰਹ ਜਵਾਨੀ ਤੁਸੀਂ ਸਾਰੇ ਹੈਂ ਉੱਥੇ ਬੈਕੁੰਠ ਵਿੱਚ ਜਾਣਾ ਕਹੀ ਜਾਂਦੇ ਹਾਂ। ਵਿਸਰਾਮ ਦੇ ਕਹਿਣ ਵਿਸਰਾਮ ਦੇ ਕੇ ਕਥਨ ਕਰਦੇ। ਕਹਿਣ ਕਹਾਵਨ ਨਹਿ ਪਤੀ ਆਈ ਹੈ ਤੋ ਮਨ ਮਨ ਜਾਤੇ ਹੋਵੇ ਜੀ। ਅਤੇ ਆਪ ਕਹਿੰਦੇ ਕਹਿੰਦੇ ਰਹੇ ਅਸੀਂ ਬਕੁੰਠ ਜਾਣਾ, ਹੋਰਨਾਂ ਪਾਸੋਂ ਵੀ ਕਹਾਉਂਦੇ ਰਹੋ ਅਤੇ ਇਸ ਨੇ ਵੀ ਜ਼ਰੂਰ ਬਕੁੰਠ ਜਾਣਾ। ਕਹਿੰਦੇ ਇਹਨਾਂ ਗੱਲਾਂ 'ਤੇ ਸਾਡਾ ਮਨ ਨਹੀਂ ਪਤੀਦਾ ਅਤੇ ਬਕੁੰਠ ਜਾਣਾ ਕਿਵੇਂ ਜਾਈਦਾ। ਅਤੇ ਦੱਸਦੇ ਕਹਿੰਦੇ ਪਰਮਾਤਮਾ ਦੀ ਭਗਤੀ ਉੱਤੇ ਜਿਹਨਾਂ ਦਾ ਮਨ ਮੰਨ ਜਾਏ ਅਤੇ ਹਉਮੈ ਮਨ 'ਚੋਂ ਚੱਲ ਜਾਏ, ਹਾਂਜੀ ਹਉਮੈ ਚੱਲ ਗਈ ਤਾਂ ਫਿਰ ਬਕੁੰਠ ਚਲੇ ਜਾਂਦਾ। ਜਬ ਲਗ ਮਨ ਬਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਵਾਸ, ਅਤੇ ਜਦੋਂ ਜਬ ਲਗ ਹੋਏ ਨਹੀਂ ਚਰਨ ਵਾਸ ਤਬ ਲਗ ਮਨ ਬਕੁੰਠ ਕੀ। ਜਿੰਨਾ ਚਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਿਵਾਸ ਨਹੀਂ ਹੁੰਦਾ ਉਦੋਂ ਤੱਕ ਮਨ ਵਿੱਚ ਬਕੁੰਠ ਦੀ ਆਸਾ ਰਹਿੰਦੀ ਹੈ। ਫਿਰ ਉਹ ਕਹਿੰਦੇ ਵੀ ਤੁਹਾਡੇ ਮਤ ਵਿੱਚ ਸਿਧਾਂਤ 'ਚ ਬਕੁੰਠ ਪ੍ਰਾਪਤੀ ਦਾ ਕੋਈ ਸਾਧਨ ਹੈਗਾ ਕਿ ਨਹੀਂ? ਕਹੋ ਕਬੀਰ ਕਹੀਏ ਕਾਹ ਸਾਧ ਸੰਗ ਬਕੁੰਠ ਆ। ਕਬੀਰ ਸਾਹਿਬ ਬਚਨ ਇਹ ਕਹਿੰਦੇ ਆ, ਇਹ ਗੱਲ ਕਹਿੰਦੇ ਭਲਾ ਕੀ ਕਹਿਣੀ ਹੈ ਕਿ ਬਕੁੰਠ ਪ੍ਰਾਪਤੀ ਦਾ ਸਾਧਨ ਕੋਈ ਨਹੀਂ। ਕਹਿੰਦੇ ਅਸੀਂ ਤਾਂ ਪਿੱਛੇ ਦੱਸਿਆ ਆ ਕਿ ਪਰਮਾਤਮਾ ਦੀ ਭਗਤੀ ਕਰਕੇ ਜਦੋਂ ਹਉਮੈ ਹੰਕਾਰ ਦੂਰ ਹੋ ਜਾਏ ਫਿਰ ਬਕੁੰਠ ਵਿੱਚ ਚਲੇ ਜਾਂਦਾ। ਸਾਧ ਸੰਗ ਦੀ ਜਿਹੜੀ ਸੇਵਾ ਕਰਨੀ ਹੈ ਇਹ ਬਕੁੰਠ ਪ੍ਰਾਪਤੀ ਦਾ ਮੂਲ ਮੁੱਖ ਸਾਧਨ ਆ। ਗੌੜੀ ਕਬੀਰ ਜੀ ਉਪਜਾ ਨਿਪਜਾ ਨਿਪਜ ਸਮਾਈ ਨੈਣ ਹੈ ਦੇਖਤ ਇਹ ਜਗ ਜਾਈ। ਦੋ ਭਰਾ ਜਿਹੜੇ ਸੀ ਉਹ ਕਬੀਰ ਸਾਹਿਬ ਦਾ ਸੰਗਤ ਕਰਦੇ ਹੁੰਦੇ, ਇੱਕ ਦਾ ਪਿਓ ਮਰ ਗਿਆ ਜਿਹੜੇ ਉਹ ਹੁਣ ਘਰ ਵੰਡਣਾ ਸੀ, ਉਹ ਝਗੜਦੇ ਅਗੜੇ ਫਿਰ ਲੜ ਪਏ ਹੈਂ। ਅਤੇ ਕਬੀਰ ਜਿਹਦੇ ਪਾਸ ਲਿਆ ਕੇ ਜਦੋਂ ਕੋਈ ਗੱਲ ਦੱਸੀ, ਕਬੀਰ ਸਾਹਿਬ ਉਹਨਾਂ ਨੂੰ ਸਮਝਾਉਂਦੇ ਆ, ਲਾਜ ਨਾ ਮਰਹੋ ਕਹੋ ਕਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਸ਼ਦੇ। ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ? ਕਹਿੰਦੇ ਘਰ ਸਾਡਾ ਅੰਤ ਵੇਲੇ ਤੋਂ ਕੁਛ ਵੀ ਤੁਹਾਡਾ ਨਹੀਂ। ਉਪਜਾ ਨਿਪਜਾ ਨਿਪਜ ਸਮਾਈ ਨੈਣ ਹੈ ਦੇਖਦੇ ਜਗ ਜਾਈ। ਇਹ ਸੰਸਾਰ ਭੂਤਕਾਲ 'ਚ ਪੈਦਾ ਹੋ ਕੇ ਸਮਾ ਗਿਆ, ਵਰਤਮਾਨ ਵਿੱਚ ਪੈਦਾ ਹੋ ਕੇ ਸਮਾ ਰਿਹਾ, ਭਵਿੱਖਕਾਲ ਵਿੱਚ ਪੈਦਾ ਹੋ ਕੇ ਸਮਾ ਜਾਏਗਾ। ਜਿਵੇਂ ਸੂਰਜ ਹੈ ਚੰਦ ਦੀਆਂ ਕਿਰਨਾਂ ਦੁਆਰਾ ਪਹਿਲਾਂ ਜਿਹੜਾ ਜੀਵ ਆ ਰਸ ਰੂਪ ਹੋ ਕੇ ਧੰਨ ਇਹ ਅੰਨ ਦੇ ਵਿੱਚ ਪੈਦਾ ਹੁੰਦਾ। ਜਿਸ ਵੇਲੇ ਪਿਤਾ ਨੇ ਅੰਨ ਖਾਧਾ, ਮਾਂ ਨੇ ਅੰਨ ਖਾਧਾ ਹੈ, ਅਤੇ ਪਿਤਾ ਦੀ ਅੰਸ਼ ਅਤੇ ਮਾਤਾ ਦੀ ਅੰਸ਼ ਹੈ, ਇਹ ਫੇਰ ਤੋਂ ਬੱਚਾ ਪੈਦਾ ਹੁੰਦਾ। ਅਤੇ 9 ਮਹੀਨੇ ਕੁਝ ਦਿਨਾਂ ਤੋਂ ਬਾਅਦ ਜਦੋਂ ਮਾਤਾ ਦੀ ਪੇਟ ਤੋਂ ਬਾਹਰ ਨਿਪ ਜਿਵੇਂ ਨੇ ਜੰਮਦਾ ਆ, ਫੇਰ ਪਰਾ ਰੱਬ ਦੇ ਮੁਤਾਬਕ ਇਹ ਪਦਾਰਥਾਂ ਨੂੰ ਭੋਗਦਾ ਆ, ਅੰਤ ਨੂੰ ਸਮਾਈ ਮੈਨੇ ਮਰ ਜਾਂਦਾ ਆ। ਉਪਜਾ ਨਿਪਜਾ ਨਿਪਣ ਨਿਪਜਣਾ ਹੁੰਦਾ, ਨਿਮਣ ਦੀ ਕਿਰਿਆ ਮਾਤਾ ਦੇ ਉਦਰ ਵਿੱਚ, ਉਪਜਣਾ ਹੁੰਦਾ ਜੰਮ ਕੇ ਬਾਹਰ ਆ ਜਾਣਾ। ਅਤੇ ਫਿਰ ਇਹ ਪਦਾਰਥ ਪਹਿਲਾਂ ਦੁੱਧ ਆ, ਫਿਰ ਪਦਾਰਥ ਖਾਂਦਾ, ਅਖੀਰੀ ਫਿਰ ਬਾਲਕ ਹੋਇਆ, ਜਵਾਨ ਹੋਇਆ, ਬੁੱਢਾ ਹੋਇਆ, ਮਰ ਗਿਆ, ਸਮਾਈ ਮੈਨੇ ਮਰ ਜਾਂਦਾ। ਨੈਣਹ ਦੇਖ ਕੇ ਇਹੋ ਜਗ ਜਾਈ, ਨੈਣਹ ਮੈਨੇ ਅੱਖਾਂ ਨਾਲ ਦੇਖਦਿਆਂ ਦੇਖਦਿਆਂ ਜਿੰਨਾ ਸੰਸਾਰ ਤੁਰਿਆ ਜਾਇਆ। ਲਾਜ ਨਾ ਮਰਹੋ ਕਹੋ ਕਰ ਮੇਰਾ ਅੰਤ ਕੀ ਵਾਰ ਨਹੀਂ ਕਸ਼ ਤੇਰਾ ਰਹੋ। ਕਹਿੰਦੇ ਸ਼ਰਮ ਨਹੀਂ, ਕਰਮ 'ਚ ਨਹੀਂ ਤੂੰ ਮਰ ਰਿਹਾ? ਕਹਿੰਦੇ ਇਹ ਮੇਰਾ ਘਰ ਹੈ, ਮੇਰਾ ਘਰ ਹੈ, ਅੰਤ ਵੇਲੇ ਕੀ ਵੇ ਤੁਹਾਡਾ ਦੋਵਾਂ ਦਾ ਤਾਂ ਕੁਝ ਵੀ ਨਹੀਂ ਹੋਣਾ, ਐਵੇਂ ਝਗੜੀ ਜਾਂਦੇ, ਕਿਉਂ ਨਹੀਂ ਰਲ ਮਿਲ ਕੇ ਰਹਿੰਦੇ? ਰਹੋ ਅਨਕ ਜਤਨ ਕਰਕਾਇਆ ਪੱਲੀ ਮਰਤੀ ਵਾਰ ਅਗਨ ਸਮਝ ਆਉਂਦੀ। ਅਨੇਕਾਂ ਢੰਗ ਤਰੀਕੇ ਯਤਨਾਂ ਨਾ ਤੁਸੀਂ ਆਪਣੇ ਪੇ ਦੀ ਦੇਹ ਨੂੰ ਪਾਲਿਆ ਜਾਂ ਆਪਣੀਆਂ ਦੇਹ ਨੂੰ ਪਾਲਦੇ ਹਾਂ, ਦਵਾਈਆਂ ਦਿੱਤੀਆਂ, ਚੰਗੇ ਚੰਗੇ ਪਦਾਰਥ ਖਾਧੇ ਖਿਲਾਏ, ਫਿਰ ਉਹੀ ਪੇ ਦੀ ਦੇਹ ਹੈ ਜਦੋਂ ਮਰ ਜਾਂਦਾ ਤੁਸੀਂ ਫਿਰ ਅੱਗ ਨਾਲ ਜਾਲੀ ਮੈਨੇ ਉਹਨੂੰ ਸਾੜਨਾ ਕੀਤਾ। ਅਨਕ ਜਦਨ ਕਰਕਾਇਆ ਪਾਲੇ, ਅਨੇਕਾਂ ਜਦਨ ਕਰਕਾਇਆ ਨੂੰ ਸਰੀਰ ਨੂੰ ਪਾਲਦੇ ਆ, ਮਰਨ ਦੇ ਬਾਅਦ ਵੇਲੇ ਮੈਨੇ ਅੱਗ ਵਿੱਚ ਉਹਨੂੰ ਸਾੜ ਦਿੰਦੇ ਆ। ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਨੇ ਬੋਰੰਗਾ। ਕਬੀਰ ਸਾਹਿਬ ਆਪਣੇ ਦੱਸਦੇ ਅਵਸਥਾ, ਅਸਥਾਵਰ ਜੰਗਮ ਕੀਟ ਪਤੰਗ, ਉਹ ਪਰਮਾਤਮਾ ਤੋਂ ਭੁੱਲ ਕੇ ਜਿਹੜੇ ਅਸਥਾਵਰ ਹੁੰਦੇ ਆ, ਸਥਿਰ ਰਹਿਣ ਵਾਲੇ ਜਿਵੇਂ ਦਰਖਤ ਦਰੁਖਤ ਆ, ਪਹਾੜ ਆ, ਜੰਗਮਾਂ ਦੇ ਜਿਹੜੇ ਲੱਤਾਂ ਨਾਲ ਤੁਰਨ ਫਿਰਨ ਵਾਲੇ ਆ, ਪਸ਼ੂ ਜੂਨੀ ਆ, ਕੀੜੇ ਪਤੰਗੇ ਆ, ਹਾਂਜੀ ਅਨੇਕਾਂ ਜਨਮ, ਕਹਿੰਦੇ ਬਹੁਤ ਰੰਗਾਂ ਕਈ ਪ੍ਰਕਾਰ ਦੇ ਸਰੀਰ ਧਾਰਨ ਕੀਤੇ, ਅਨਕ ਜਨਮ ਕਿੰਨੇ ਬਹੁ ਰੰਗਾਂ ਭੰਤਾਂ ਦੇ ਸਰੀਰ ਧਾਰੇ ਆ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ ਹੈ ਰਹੋ। ਜਿੰਨੇ ਪਿੱਛੇ ਕਹੇ ਆ, ਕਦੀ ਕੀੜਿਆਂ ਦੇ ਜਨਮ, ਕਦੀ ਪਤੰਗਿਆਂ ਦੇ, ਕਦੀ ਹਾਥੀਆਂ ਦੇ, ਕਦੀ ਮੱਛੀਆਂ, ਕਦੀ ਕਰੰਗ ਹਰਨ, ਕਦੀ ਪੰਖੀ ਬਣ ਗਿਆ, ਸੱਪ ਬਣ ਗਿਆ, ਕਦੀ ਘੋੜੇ ਬਣ ਗਿਆ, ਕਦੀ ਦਰੱਖਤ ਬਣ ਗਿਆ, ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਭਟਕਦਾ ਫਿਰਦਾ। ਹੁਣ ਮਨੁੱਖ ਜਨਮ ਮਿਲਿਆ, ਭਜਨ ਨਹੀਂ ਕਰਦਾ, ਕਿੱਥੋਂ ਪੌੜੀ ਡੰਡਾ ਨਿਕਲ ਗਿਆ, ਪਤਾ ਨਹੀਂ ਮੁੜ ਕੇ ਕਿਹੜੀ ਜੂਨਾਂ 'ਚ ਧੱਕੇ ਖਾਣੇ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ ਰਹੋ। ਅਤੇ ਸਰਾਵਣ ਦੇ ਕਹਿੰਦੇ ਆ, ਜਿਸ ਤਰ੍ਹਾਂ ਪਿੱਛੇ ਕਹਿ ਕੇ ਦੱਸਿਆ, ਇਸ ਤਰ੍ਹਾਂ ਜੂਨੀਆਂ ਰੂਪੀ ਘਰਾਂ 'ਚ ਪਤਾ ਨਹੀਂ ਕਿੰਨੇ ਕੁ ਘਰ ਅਸੀਂ ਵਸਾਏ ਸੀ, ਹੈਂ। ਅਤੇ ਜਦੋਂ ਅਸੀਂ ਪਰਮਾਤਮਾ ਤੋਂ ਭੁੱਲ ਗਏ ਅਤੇ ਮਾਤਾ ਦੇ ਉਦਰ ਵਿੱਚ ਹੋ ਕੇ ਫੇਰ ਆ ਗਏ, ਜੰਮ ਕੇ ਆ ਗਏ। ਜੋਗੀ ਜਤੀ ਤਪੀ ਬ੍ਰਹਮਚਾਰੀ ਕਭੂ ਰਾਜਾ ਛਤਰਪਤ ਕਭੂ ਤੇ ਖਰ। ਜਦੋਂ ਉਸ ਨਿਰੰਕਾਰ ਤੋਂ ਭੁੱਲ ਕੇ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਕਦੀ ਜੋਗੀ, ਕਦੀ ਜਤੀ, ਕਦੀ ਤਪੀ, ਕਦੀ ਬ੍ਰਹਮਚਾਰੀ ਬਣੇ, ਕਦੀ ਛਤਰੂ ਰਾਜੇ ਬਣ ਗਏ, ਕਦੀ ਭਿਖਾਰੀ ਮੰਗਤੇ ਬਣ ਗਏ। ਹੁਣ ਬੇਨਤੀ ਕੀਤੀ, ਮਹਾਰਾਜ ਆਪੇ ਜਿਹੜੀਆਂ ਜੂਨੀਆਂ 'ਚ ਕਿਉਂ ਗਏ ਅਤੇ ਆਪ ਨੂੰ ਬ੍ਰਹਮ ਗਿਆਨ ਕਿਵੇਂ ਫਿਰ ਪ੍ਰਾਪਤ ਹੋਇਆ? ਕਹਿੰਦੇ, ਸਾਕਤਾਂ ਦੇ ਸੰਗਤ ਕਰਕੇ ਬੰਦਾ ਇਹਨਾਂ ਜੂਨੀਆਂ 'ਚ ਭਟਕਦਾ ਆ। ਜਦੋਂ ਮਨ ਵਿਖਾਉਂਦੀ ਇੱਕ ਸੰਗਤ ਕਰੂਗਾ ਫਿਰ ਇਹਨਾਂ ਜੂਨੀਆਂ 'ਚ ਭਟਕਣਾ। ਅਤੇ ਸੰਤਾਂ ਦੀ ਜਦੋਂ ਕਿਰਪਾ ਦੁਆਰਾ ਬ੍ਰਹਮ ਗਿਆਨ ਹੋ ਗਿਆ, ਹੈਂ, ਇਸ ਵਾਸਤੇ ਸਾਕਤਾਂ ਨੂੰ ਸਰਾਪ ਅਤੇ ਸੰਤਾਂ ਨੂੰ ਵਰ ਦਿੰਦੇ ਆ। ਸੰਤਾਂ ਦੀ ਸੰਗਤਾਂ ਦਾ ਜੂਨੀਆਂ 'ਚ ਨਿਕਲ ਜੂਗਾ ਅਤੇ ਜੇ ਮੁੜ ਮੁੜ ਕੇ ਇਹਨਾਂ ਕੀੜਿਆਂ 'ਚ ਵੜੋਂਗੇ ਫਿਰ ਜੰਮਣਾ ਮਰਨਾ ਤਾਂ ਪੈਣਾ ਹੀ ਆ। ਸਾਕਤ ਮਰਹਿ ਸੰਤ ਸਭ ਜੀਵਹਿ, ਰਾਮ ਰਸਾਇਣ ਰਸਨਾ ਪੀਵੇ। ਸਾਕਤ ਹੁੰਦੇ ਜਿਹੜੇ ਦੁਸ਼ਟ ਲੋਕ, ਕਹਿੰਦੇ ਸਾਰੇ ਮਰ ਜਾਣ, ਸੰਤ ਹਮੇਸ਼ਾ ਜੀਂਦੇ ਰਹਿਣ। ਕਿਉਂਕਿ ਜਿਹੜੇ ਸੰਤ ਆ ਉਹ ਰਸਾਂ ਦੇ ਘਰ, ਹਾਂਜੀ, ਨਿਰੰਕਾਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਆ। ਰਾਮ ਰਸਾਇਣ ਪਰਮਾਤਮਾ ਰੂਪੀ ਰਸਾਂ ਦਾ ਅੰਨ ਜਿਹੜਾ ਘਰ ਆ, ਰਸਨਾ ਦੁਆਰਾ ਉਹਦੇ ਨਾਮ ਅੰਮ੍ਰਿਤ ਨੂੰ ਪੀਂਦੇ ਆ। ਕਹੋ ਕਬੀਰ ਪ੍ਰਭ ਕਿਰਪਾ ਕੀਜੇ, ਹਰ ਭਰਿਆ ਪੂਰਾ ਦੀਜੇ। ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਆ, ਇਹ ਨਿਰੰਕਾਰ ਪਰਮੇਸ਼ਰ ਭਗਵਾਨ ਸਾਡੇ ਕਿਰਪਾ ਕਰੋ, ਇਹ ਜਿਹੜੀਆਂ 84 ਲੱਖ ਜੂਨਾਂ ਆ ਇਹਨਾਂ 'ਚ ਘੁੰਮ ਘੁੰਮ ਕੇ ਹਾਰ ਕੇ ਤੁਹਾਡੇ ਚਰਨਾਂ 'ਚ ਪੈ ਗਏ ਹਾਂ, ਤੇਰੀ ਸ਼ਰਨ ਪਏ ਹਾਂ। ਹੁਣ ਇਹ ਮਨੁੱਖਾ ਜਨਮ 'ਚ ਸਾਨੂੰ ਪੂਰਾ ਨਾਮ ਦਾ ਗਿਆਨ ਦੇ ਦਿਓ, ਮੁੜ ਕੇ ਇੱਥੋਂ ਜੇ ਭੁੱਲ ਗਏ ਤਾਂ ਪਤਾ ਨਹੀਂ ਫਿਰ ਕਿਹੜੇ ਕਰਮਾਂ 'ਚ ਜਾ ਕੇ ਦੁੱਖ ਭੋਗਦੇ ਫਿਰਾਂਗੇ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲੈ ਕੇ ਮਹੱਲਾ ਪੰਜਵਾਂ। ਕਬੀਰ ਸਾਹਿਬ ਨੇ ਆਪਣੀ ਬਾਣੀ ਉਚਾਰ ਕੇ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੇਟਾ ਕਰ ਦਿੱਤੀ। ਧੰਨ ਗੁਰੂ ਅਰਜਨ ਸਾਹਿਬ ਨੇ ਸ਼ਬਦ ਉਚਾਰ ਕੇ ਕਬੀਰ ਸਾਹਿਬ ਨੂੰ ਸਰੂਪਾ ਦਿੱਤਾ, ਤਾਂ ਨਾਲ ਮਹੱਲਾ ਪਾਇਆ। ਇਸ ਵਾਸਤੇ ਨਾਲ ਰਾਜ ਲਿਖਿਆ ਮਹੱਲਾ ਪੰਜਵਾਂ। ਸਰੂਪਾ ਜੀ ਨੂੰ ਦਿੱਤਾ ਜਾਂਦਾ ਉਹ ਫਿਰ ਉਸੇ ਦਾ ਹੋ ਜਾਂਦਾ। ਇਸ ਵਾਸਤੇ ਇਹ ਸ਼ਬਦ ਹੁਣ ਕਬੀਰ ਦਾ ਅਤੇ ਸਿੱਖਾਂ ਨੇ ਕਬੀਰ ਜੀ ਕੋਲ ਇਸ ਤਰ੍ਹਾਂ ਫਰਿਆਦ ਕੀਤੀ ਕਿ ਮਹਾਰਾਜ ਆਪ ਮਹਾਰਾਜ ਜੀ ਕੋਈ ਆਖੇ ਕਿ ਭਾਵ ਕੀ ਹੈ ਕਥਾ ਸੁਣਾਓ। ਇਹ ਗੱਲ ਸੁਣ ਕੇ ਕਬੀਰ ਜੀ ਕਥਨ ਕਰਦੇ ਕਿ ਮੱਸਿਆ ਵਾਲੇ ਦਿਨ ਅਸੀਂ ਕਾਸ਼ੀ ਸ਼ਹਿਰ ਵਿੱਚ ਸੈਲ ਸਪਾਟੇ ਲਈ ਗਏ ਅਤੇ ਰਾਤ ਕਹਿੰਦੇ ਬਾਹਰ ਕਿਸੇ ਪਿੰਡ ਵਿੱਚ ਰਹਿ ਪਏ। ਜਿਸ ਘਰ ਵਿੱਚ ਅਸੀਂ ਰਹੇ ਸੀ ਉਸ ਘਰ ਵਿੱਚ ਐਸੋ ਅਚਰਜ ਦੇਖਿਓ ਕਬੀਰ। ਕਬੀਰ ਸਾਹਿਬ ਕਹਿੰਦੇ ਐਸਾ ਇੱਕ ਅਸਚਰਜ ਕੌਤਕ ਅਸੀਂ ਉੱਥੇ ਦੇਖਿਆ। ਕੀ ਦੇਖਿਆ? ਦਦ ਕਹਿ ਭੋਲੇ ਪਰੋਲੇ ਨੀ ਰਹੋ ਕਿ ਦਹੀਂ ਦੇ ਭੁਲੇਖੇ ਇੱਕ ਬੁੱਢੀ ਮਾਈ ਪਾਣੀ ਨੂੰ ਰਿੜਕ ਰਹੀ ਸੀ, ਬਰੋਲ ਰਹੀ ਸੀ, ਰਿੜਕ ਰਹੀ ਸੀ। ਉਹਦੇ ਦਾ ਰਿਵਾਜ ਸੀ ਕਿ ਮੱਸਿਆ ਨੂੰ ਦਹੀਂ ਨਹੀਂ ਰਿੜਕਣੀ। ਮੱਸਿਆ ਅਤੇ ਏਕਮ ਦੋਹਾਂ ਦਿਨਾਂ ਦੀ ਦਹੀਂ ਇੱਕ ਚਾਟੀ ਵਿੱਚ ਇਕੱਠੀ ਕਰ ਲੈਣੀ, ਦੂਜੀ ਚਾਟੀ ਪਾਣੀ ਦੀ ਭਰ ਕੇ ਦੋਨੋਂ ਇਕੱਠੀਆਂ ਰੱਖ ਦਿੱਤੀਆਂ। ਉਹ ਨੂੰਹ ਨੇ ਸੱਸ ਨੂੰ ਕਿਹਾ, ਸਵੇਰੇ ਤੁਸੀਂ ਅੱਜ ਮੱਖਣ, ਤੁਸੀਂ ਇਹ ਦਹੀਂ ਰਿੜਕਣੀ। ਉਹਨੂੰ ਕਿਹਾ ਚੰਗਾ। ਜਿਸ ਵੇਲੇ ਉਹ ਬੁੱਢੀ ਮਾਈ ਸਵੇਰੇ ਉਹ ਦਹੀਂ ਰਿੜਕਣ ਵਾਸਤੇ ਉੱਠੀ, ਉਹਨੂੰ ਦੀਵਾ ਜਗਾਉਣ ਲਈ ਕੋਈ ਮਿਲਿਆ ਨਾ, ਡੱਬੀ ਛੱਬੀ ਸਾਧਨ ਮਿਲਿਆ ਨਾ। ਹਨੇਰੇ ਜਿਹੜੀ ਉਹ ਦਹੀਂ ਵਾਲੀ ਚਾਟੀ ਉਹਦੇ ਭੁਲੇਖੇ ਪਾਣੀ ਵਿੱਚ ਚਾਟੀ, ਪਾਣੀ ਵਾਲੀ ਜਿਹੜੀ ਚਾਟੀ ਸੀ ਨਾ, ਉਹ 'ਚ ਮਧਾਣੀ ਪਾ ਕੇ ਰਿੜਕਦੀ ਰਹੀ। ਉੱਥੋਂ ਨਿਕਲਣਾ ਲੁਕਾਉਣਾ ਕੀ ਸੀ? ਜਦੋਂ ਫਿਰ ਦਿਨ ਚੜ੍ਹਨ ਲੱਗਾ ਕਹਿੰਦੇ ਅੱਗੇ ਤੁਰੇ ਤਾਂ ਕੀ ਦੇਖਿਆ, ਪਹਿਲਾਂ ਤਾਂ ਕਹਿੰਦੇ ਹਾਂ ਦੇਖਿਆ, ਹਰੀ ਅੰਗੂਰੀ ਗਧਾ ਚਰੈ ਨਿਤੋ ਠਹਾਸੈ ਹੀਂਗੈ ਮਰੈ। ਕਹਿੰਦੇ ਇੱਕ ਗਧਾ ਮੈਨੂੰ ਖੋਤਾ, ਉਹ ਹਰੀ ਹਰੀ ਅੰਗੂਰੀ ਹੁੰਦੀ ਜਿਹੜੀ ਨਵੀਂ ਨਵੀਂ ਹਰਿਆਵਲ ਫੁੱਟੀ ਹੁੰਦੀ ਹੈ, ਹਾਂਜੀ ਉਹਨੂੰ ਚਰੇ ਮੈਨੇ ਚਰਦਾ ਸੀ ਅਤੇ ਖਾਂਦਾ ਸੀ। ਫਿਰ ਹਮੇਸ਼ਾ ਉੱਠ ਕੇ ਹੈਂ ਅਤੇ ਗਿੱਛੀ ਜਿਹੜੀ ਆਪਣੀ ਉੱਚੀ ਕਰਕੇ ਹੱਸਦਾ ਅਤੇ ਹੀਂਗਦਾ ਹਿਣਕਦਾ ਸੀ। ਫਿਰ ਅਖੀਰ ਨੂੰ ਅੱਡੀਆਂ ਖੁਰ ਮਾਰ ਮਾਰ ਕੇ ਮਰ ਜਾਂਦਾ, ਕਿਉਂਕਿ ਹਰੀ ਉਂਗਰੀ ਖਾਣ ਨਾਲ ਹਾਂਜੀ ਗੱਲ ਨੂੰ ਹਾਂਜੀ ਉਹ ਪੱਠਾ ਰੋਗ ਲੱਗ ਜਾਂਦਾ ਆ, ਕਿਉਂਕਿ ਆਮ ਹੁਣ ਖੋਤਿਆਂ ਨੂੰ ਭੋਗ ਭਾਗ ਸੁੱਕਾ ਹੀ ਪਾਉਂਦੇ ਨੇ, ਇਹ ਹਰਾ ਜਿਹੜਾ ਪੱਤਾ ਜਿਹੜੇ ਗਲ ਲੱਗ ਜਾਏ ਹਾਂਜੀ ਉਹ ਫਿਰ ਨਿਕਲਦਾ ਨਹੀਂ, ਉਹਨੂੰ ਫਿਰ ਇਹ ਗਲ ਨੂੰ ਪੱਠਾ ਲੱਗ ਜਾਂਦਾ। ਅੱਗੇ ਕਹਿੰਦੇ ਜਦ ਚੋਰੇ ਦੇਖ ਲਿਆ ਕੋਈ ਹੋਰ ਨਵੇਂ ਕੌਤਕ ਦੇਖ ਲਿਆ, ਉਹ ਕੀ ਮਾਤਾ ਪੈਸਾ ਅਮੁਹਾ ਜਾਏ ਖੁਦ ਕੋ ਚਰਾ ਰਸਾਤਲ ਪਾਏ। ਮਾਤਾ ਮੈਨੇ ਇੱਕ ਮਾਸਿਆ ਭੈਂਸਾ ਜਿਹੜਾ ਸੰਡਾ ਝੋਟਾ ਸਾ ਅਮੁਹਾ ਜਾਏ ਹਾਂਜੀ ਉਹ ਅਮੋੜ ਜਾਂਦਾ ਸੀ, ਕਿਸੇ ਦੇ ਕਾਬੂ 'ਚ ਆਉਂਦਾ ਨਾ, ਉਹਦੇ ਫੜਨਾ ਇੱਕ ਡੂੰਘਾ ਜਿਹਾ ਟੁੱਟ ਕੇ ਉਹਦੇ ਛੋਟੀ ਛੋਟੀਆਂ ਪਤਲੀਆਂ ਛਿਟੀਆਂ ਜਿਹੀਆਂ ਪਾਤੀਆਂ ਉੱਤੇ ਹਰਾ ਭਾ ਰਾਹਤਾ, ਉਹ ਹਰੇ ਘਾਹ ਨੂੰ ਦੇਖ ਕੇ ਉਹ ਸੰਡਾ ਕੁਦੂ ਕੁੱਦ ਕੇ ਟੱਪ ਟੱਪ ਕੇ ਜਦੋਂ ਖਾਣ ਲਈ ਆਇਆ ਅਤੇ ਉਹ ਰਸਾਤਲ ਟੋਏ ਦੇ ਵਿੱਚ ਪੈ ਗਿਆ, ਡਿੱਗ ਪਿਆ। ਰਸਾਤਲ ਮੈਨੇ ਟੋਆ ਅਮੋਹ ਮੈਨੇ ਅਮੋੜ ਮਾਤਾ ਮੈਨੇ ਮਸਤਿਆ ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੂਗਿਆ ਨਿਤ ਭੇਡ। ਕਬੀਰ ਸਾਹਿਬ ਜਿਹਾ ਲੱਗਿਆ ਸੀ ਤੁਰੇ ਜਾਂਦੇ ਸੀ, ਅੱਗੇ ਇੱਕ ਹੋਰ ਇਹੋ ਜਿਹੇ ਕਹੋ ਤੋਂ ਖੇਡ ਪ੍ਰਗਟ ਹੋ ਗਈ। ਚੁੰਘਣਾ ਤਾਂ ਸੀਗਾ ਲੇਲੇ ਨੇ ਭੇਡ ਨੂੰ, ਪਰ ਭੇਡ ਹਮੇਸ਼ਾ ਲੇਲੇ ਨੂੰ ਚੁੰਘ ਰਹੀ ਸੀ। ਇਹ ਹੁਣ ਬਾਹਰ ਦੇ ਕੌਤਕ ਦੱਸ ਕੇ ਕਬੀਰ ਸਾਹਿਬ ਦਾ ਅੰਤਰੀ ਵੀ ਭਾਵ ਜਿਹੜਾ ਸੁਣਾ ਰਹੇ ਹੈ। ਪੈਸੋ ਚਰਜ ਦੇਖੋ ਕਬੀਰ ਦਾਦ ਕਾ ਪੋਲਾ ਬਰੋਲਾ ਨਹੀਂ ਰਹੋ। ਇਸ ਤਰ੍ਹਾਂ ਕਹਿੰਦੇ ਜਿਹੜਾ ਪਰਮਾਦੀ ਜੀਵ ਆ ਦਲਿਦਰੀ ਆਲਸੀ ਲਾਪਰਵਾਹ ਉਹ ਜੀਵ ਜਿਹੜਾ ਨਿਸ਼ਕਾਮ ਕਰਮਾਂ ਰੂਪੀ ਜਿਹੜਾ ਦਹੀਂ ਹੈ ਨਾ ਉਹਦੇ ਭੁਲੇਖੇ ਵਿੱਚ ਸਕਾਮ ਕਰਮਾਂ ਰੂਪੀ ਪਾਣੀ ਨੂੰ ਰਿੜਕੀ ਜਾ ਰਿਹਾ। ਫਿਰ ਗੱਲਾਂ ਕਰਦਾ ਮੈਨੂੰ ਬ੍ਰਹਮ ਗਿਆਨ ਹੋ ਜਾਏ, ਫਿਰ ਦੱਸੋ ਉਹਨੂੰ ਬ੍ਰਹਮ ਗਿਆਨ ਕਿਵੇਂ ਹੋ ਸਕਦਾ, ਨਿਸ਼ਕਾਮ ਕਰਮ ਤਾਂ ਕਰਦਾ ਨਹੀਂ ਲਾਲਚ ਵਾਸਤੇ ਕਰਦਾ ਆ। ਹਰੀ ਅੰਗੂਰੀ ਗਧਾ ਚਰੈ ਨਿਤੋ ਠਹਾਸੈ ਹੀਂਗੈ ਮਰੈ। ਗਧਾ ਖੋਤਾ ਜਿਹੜਾ ਖੋਤੇ ਤੋਂ ਲੈਣਾ ਕਾਮੀ, ਜਿਹੜਾ ਕਾਮੀ ਵਿਸ਼ੇ ਵਿਕਾਰਾਂ ਰੂਪੀ ਹਰੀ ਅੰਗੂਰੀ ਨੂੰ ਖਾ ਰਿਹਾ ਭੋਗ ਰਿਹਾ ਨਿਤਾ ਪ੍ਰਤੀ ਹਰ ਰੋਜ਼ ਉੱਠ ਕੇ ਹੱਸਦਾ ਆਨੰਦ ਹੁੰਦਾ ਔਰ ਹੀਂਗੇ ਹੰਕਾਰ ਕਰਦਾ ਹੈਂ ਕਿ ਮੇਰੇ ਜਿੰਨੇ ਕਿਸੇ ਨੇ ਦੁਨੀਆ ਦੇ ਭੋਗ ਨਹੀਂ ਭੋਗਣੇ। ਅੰਤ ਨੂੰ ਫਿਰ ਉਹ ਫਜੂਲੇ ਨਿਸਫਲੇ ਮਰ ਜਾਂਦਾ, ਪਰ ਇਹਨਾਂ ਭੋਗਾਂ ਦਾ ਇਹਨੂੰ ਮਿਲਣਾ ਮਿਲਾਉਣ ਦਾ ਕੁਛ ਵੀ ਨਹੀਂ। ਮਾਤਾ ਪੈਸਾ ਅਮੋਹਾਂ ਜਾਏ ਖੁਦ ਕੋ ਚਰੇ ਸਤਿ ਲੁਭਾਏ। ਭੈਂਸਾ ਜਿਹੜਾ ਸੰਡਾ ਝੋਟਾ ਇਹ ਲੋਭੀ ਜੀਵ ਪਦਾਰਥਾਂ 'ਚ ਮਾਤਾ ਮੈਨੇ ਮਸਤ ਹੋ ਕੇ ਸਤਿਗੁਰਾਂ ਦੇ ਉਪਦੇਸ਼ ਅਤੇ ਜਿਹੜੇ ਗ੍ਰੰਥਾਂ ਦੇ ਕਹੇ ਬਚਨ ਉਹਨਾਂ ਤੋਂ ਅਮੋਹਾ ਅਮੋੜ ਹੋ ਕੇ ਜਾ ਰਿਹਾ, ਅਮੋੜ ਹੋ ਕੇ ਜਾ ਰਿਹਾ ਅਮੋਹਾ ਜਾਏ, ਪਰ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਦਾ ਨਹੀਂ ਹੈਂ ਔਰ ਗੁਰੂ ਅਤੇ ਗ੍ਰੰਥ ਜੋ ਕਹਿੰਦੇ ਹੈ ਉਹਨਾਂ ਦੇ ਮੁਤਾਬਕ ਨਹੀਂ ਚੱਲਦਾ। ਫਿਰ ਇਹ ਬ੍ਰਹਮਾ ਦਾ ਕਿਹਾ ਬਚਨ ਵੀ ਨਹੀਂ ਮੰਨਦਾ, ਕੁਦ ਕੁਦ ਹਾਂਜੀ ਟੱਪ ਟੱਪ ਕੇ ਵਿਸ਼ੇ ਵਿਕਾਰਾਂ ਨੂੰ ਭੋਗਦਾ, ਅੰਤ ਨੂੰ ਕਹਿੰਦੇ ਨਰਕਾਂ ਰੂਪੀ ਟੋਏ 'ਚ ਜਾ ਕੇ ਪੈ ਜਾਂਦਾ ਡਿੱਗ ਪੈਂਦਾ, ਸਕਾਮ ਕਰਮਾਂ ਦੇ ਕਾਰਨ ਰੂਪੀ ਛਾਲਾਂ ਮਾਰ ਮਾਰ ਕੇ ਹੈਂ ਸਵਰਗ ਸੁਰਗ ਨੂੰ ਚੜ੍ਹਦਾ। ਫਿਰ ਸਾਤਲ ਹੈਂ ਜਿਹੜੇ ਪੁੰਨ ਖਤਮ ਹੋ ਜਾਂਦੇ ਮੁੜ ਕੇ ਧਰਤੀ 'ਤੇ ਡਿੱਗ ਪੈਂਦਾ, ਪੁੰਨਾਂ ਦਾ ਫਲ ਭੋਗ ਲੈਂਦਾ ਫਿਰ ਧਰਤੀ 'ਤੇ ਸੁੱਟਿਆ ਜਾਂਦਾ। ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਹੋ ਚੂਗੇ ਨਿਤਪੇੜ। ਕਬੀਰ ਸਾਹਿਬ ਕਹਿੰਦੇ ਇੱਕ ਹੋਰ ਖੇਡ ਐਸੀ ਪ੍ਰਤਾਪ ਹੋ ਰਹੀ ਹੈ, ਭੇਡ ਕੀ ਹੈ ਬੁੱਧੀ ਲੇਲੇ ਮੈਨੇ ਪਦਾਰਥਾਂ ਨੂੰ ਚੁੰਘ ਰਹੀ ਹੈ ਹਾਂਜੀ ਗ੍ਰਹਿਣ ਕਰ ਰਹੀ ਹੈ, ਭੇਡ ਮਾਇਆ ਲੇਲੇ ਜੀਵਾਂ ਦੇ ਸ਼ੁਭ ਗੁਣਾਂ ਨੂੰ ਚੁੰਘ ਰਹੀ ਹੈ, ਭੇਡ ਮਾਤਾ ਪਿਤਾ ਲੇਲੇ ਲੜਕੀ ਨੂੰ ਚੁੰਘ ਰਿਹਾ, ਲੜਕੀ ਦਾ ਪੈਸਾ ਖਾ ਰਿਹਾ, ਅੱਜ ਕੱਲ੍ਹ ਥੋੜ੍ਹੀ ਦੁਨੀਆ ਖਾ ਰਹੀ ਲੜਕੀਆਂ ਦੇ ਪੈਸੇ, ਲੜਕੀਆਂ ਨੂੰ ਵਿਆਹ ਕੇ ਮਾਤਾ ਪਿਤਾ ਉਹਦੇ ਘਰ ਦਾ ਅੰਨ ਜਾਂ ਰੁਪਇਆ ਲੈ ਕੇ ਖਾਂਦੇ ਆ, ਉਹਨਾਂ ਦਾ ਜਨਮ ਫਿਰ ਨਿਸਫਲ ਚਲੇ ਜਾਂਦਾ ਔਰ ਲੜਕੇ ਦਾ ਲੜਕੀ ਦਾ ਸੰਯੋਗ ਕਰਵਾਉਣ ਵੇਲੇ ਜਿਹੜੇ ਵਿਚੋਲੇ ਬਣ ਕੇ 500-1,000 ਰੁਪਏ ਵਿੱਚੋਂ ਖਾ ਜਾਂਦੇ, ਅੱਜ ਕੱਲ੍ਹ ਤਾਂ 1,000,000,000 ਤੱਕ ਪਹੁੰਚ ਗਏ, ਉਹਨਾਂ ਦਾ ਜਨਮ ਵੀ ਵਿਅਰਥ ਚਲੇ ਜਾਂਦਾ। ਕਹਿੰਦੇ ਜੀ ਫਿਰ ਤਰੇ ਕਿਵੇਂ, ਆਰਾਮ ਰਮਤ ਮਤ ਪ੍ਰਗਟੀ ਆਈ ਕਹੁ ਕਬੀਰ ਗੁਰ ਸੋਝੀ ਪਾਈ। ਕਬੀਰ ਸਾਹਿਬ ਕਹਿੰਦੇ ਜਦੋਂ ਸਤਿਗੁਰਾਂ ਨੇ ਸਾਨੂੰ ਸੋਝੀ, ਇਹ ਗਿਆਤ ਪਾ ਦਿੱਤੀ, ਪਰਮਾਤਮਾ ਦੇ ਨਾਮ ਅਚਾਰ ਕਰਨ ਵਾਲੀ ਜਿਹੜੀ ਮਤੀ ਬੁੱਧੀ ਆ ਕੇ ਪ੍ਰਗਟ ਹੋਈ, ਫਿਰ ਇਹਦਾ ਤਰਨਾ ਹੋਇਆ। ਜਿੰਨਾ ਚਿਰ ਸਤਿਗੁਰਾਂ ਨੇ ਸੋਝੀ ਨਹੀਂ ਪਾਈ ਔਰ ਪਰਮੇਸ਼ੁਰ ਦੇ ਉਚਾਰਨ ਵਾਲੀ ਮਤ ਨਹੀਂ ਆ ਕੇ ਪ੍ਰਗਟ ਹੋਈ, ਉਨ੍ਹਾਂ ਚਿਰ ਇਹ ਜੀਵ ਜਿਹੜਾ ਹਾਂਜੀ ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ, ਆਤਮਾ ਦੇ ਭੁਲੇਖੇ ਜਿਹੜਾ ਅਨਾਤਮਾ ਉਹਦਾ ਵਿਚਾਰ ਕਰ ਰਿਹਾ। ਜਿਸ ਵੇਲੇ ਸਤਿਗੁਰਾਂ ਨੇ ਗਿਆਨ ਸੋਝੀ ਪਾਈ, ਪਰਮਾਤਮਾ ਦਾ ਨਾਮ ਉਚਾਰਨ ਵਾਲੀ ਜਿਹੜੀ ਮਤ ਸੀ ਆ ਕੇ ਪ੍ਰਗਟ ਹੋ ਗਈ, ਐਸਾ ਜਿਹੜਾ ਅਸਚਰਜ ਰੂਪੀ ਨਿਰੰਕਾਰ ਪਰਮੇਸ਼ੁਰ ਹੈ, ਜਿਨ ਬੱਦਲਾਂ ਵਿੱਚ ਬਿਜਲੀ ਔਰ ਮਲੀਨ ਪਾਣੀ ਦੇ ਬੁਦਬ ਦੇ ਵਿੱਚੋਂ ਸੁੰਦਰ ਸਰੀਰ ਰਚਿਆ, ਹਾਂਜੀ ਉਸ ਪਰਮਾਤਮਾ ਦੀ ਲੀਲਾ ਬੜੀ ਅਸਚਰਜ ਹੈ। ਕਬੀਰ ਸਾਹਿਬ ਕਹਿੰਦੇ ਇਹ ਤਾਂ ਸਾਰਿਆਂ ਤੋਂ ਵੱਡਾ ਉਹਨੂੰ ਜਾਣੇ, ਹਰੀ ਅੰਗੂਰੀ ਗਦਾ ਚਰ। ਕਹਿੰਦੇ ਇਹ ਅੰਗ ਪਿਆਰੇ ਉਸ ਨਿਰੰਕਾਰ ਪਰਮਾਤਮਾ ਦੀ ਪੂਰੀ ਮੈਨੇ ਹਿਰਦੇ ਵਿੱਚ ਉਹਦੇ ਚਰੇ ਵਿਚਾਰਨ ਕਰਕੇ ਸਾਰੇ ਗਦ ਜਿਹੜੇ ਰੋਗ ਆ ਹੱਥ ਮੈਨੇ ਨਾਸ ਹੋ ਜਾਂਦੇ। ਇਹ ਵਿਸ਼ੇਸ਼ ਕਰ ਕਿਹੜੇ ਫਲ ਦੀ ਪ੍ਰਾਪਤੀ ਹੁੰਦੀ ਹੈ? ਕਹਿੰਦੇ ਨਿਤ ਉੱਠ ਹਾਸੈ ਹੀ ਗੈਮਰ, ਪਦਾਰਥਾਂ ਵਿੱਚੋਂ ਨਿਤ ਤਾਂ ਬੁੱਧੀ ਉੱਠ ਜਾਂਦੀ ਕਿ ਇਹਦੇ ਝੂਠੇ ਹੈ, ਹਾਸਾ ਜਿਹੜਾ ਆਨੰਦ ਹੁੰਦਾ ਸੀ ਕਿ ਹੰਕਾਰ ਮਰ ਜਾਂਦਾ ਹੈ, ਜਿਹੜਾ ਹੰਕਾਰ ਮਰ ਜਾਂਦਾ। ਮਾਤਾ ਪੈਸਾ ਅਮੋਹ ਜਾਏ ਪਰਮਾਤਮਾ ਦੇ ਭੈ ਸਾ ਡਰਦੇ ਸਹਿਤ ਮਸਤ ਹੋਣ ਕਰਕੇ ਅਮੋਹ ਜਾਏ, ਇਹ ਬਰਾਗ ਪੈਦਾ ਹੋ ਜਾਂਦਾ। ਬਰਾਗ ਦੀ ਨਿਤਤਾ ਬੁੱਧੀ ਦੇ ਅਭਾਵ ਦਾ ਕਾਰਨ ਹੈ। ਜਦੋਂ ਬਰਾਗ ਹੋ ਗਿਆ ਤਾਂ ਕੋਈ ਪਦਾਰਥ ਇਹਨੂੰ ਚੰਗਾ ਨਹੀਂ ਲੱਗਦਾ, ਬਿਹੇ ਵਿਕਾਰਾਂ ਵੱਲੋਂ ਵੀ ਮਨ ਉੱਡ ਜਾਂਦਾ। ਅਤੇ ਕਿਸ ਵੇਲੇ ਬਰਾਗ ਦੇ ਦੂਰ ਹੋਣ ਕਰਕੇ ਜਿਹੜੇ ਵਿਕਾਰ ਜ਼ੋਰ ਪਾ ਕੇ ਇਹਨੂੰ ਦਵਾ ਲੈਂਦੇ ਹੋਣਗੇ, ਦੱਸਦੇ ਕੁਦੂ ਕੁਦ ਚਰੇ ਰਸਾਤਲ ਪਾਏ। ਸਾਧਨਾ ਰੂਪੀ ਪੈਰਾਂ ਦੀਆਂ ਕਰਣਾ ਮੈਤਰੀ ਮੁੱਧਤਾ ਆਦਿਕ ਤਲੀਆਂ ਹੇਠ ਇਹ ਜਿਹੜੇ ਪਿਛੇ ਰਸਾਂ ਨੂੰ ਪਾ ਕੇ ਭਾਵ ਦਬਾ ਕੇ ਕੁਦੂ ਕੁਦ ਚਰੇ ਮੈਨੇ ਪ੍ਰਸੰਨ ਹੋ ਕੋਈ ਵਿਚਰਦਾ। ਉਹ ਜਿਹੜਾ ਕਾਮ ਹੈ ਉਹਨੂੰ ਵਸਤੂ ਵਿਚਾਰ ਨਾਲ ਦਵਾ ਲੈਂਦਾ, ਕਿ ਅੱਖਾਂ 'ਚ ਕਹਿੰਦੇ ਆ, ਕੰਨਾਂ 'ਚ ਮੈਲਿਆ, ਨਾਸਾਂ 'ਚ ਛੀਂਡਿਆ, ਮੂੰਹ 'ਚ ਥੋਕਿਆ, ਹੱਡੀਆਂ ਦਾ ਢਾਂਚਾ ਆ, ਡੇਢ ਸੂ ਚਮੜੀ ਲਪੇਟੀ ਹੈ, ਗੁੰਮੁੱਤ ਦਾ ਥੈਲਾ ਆ, ਅਤੇ ਕਿਹੜੀ ਚੀਜ਼ ਲੱਟੂ ਹੋ ਕੇ ਤੂੰ ਵਿਕਾਰਾਂ 'ਚ ਪੈ ਕੇ ਜੀਵਨ ਕਾਢ ਰਿਹਾ, ਵਿਕਾਰਾਂ ਤਬਾਹ ਕਰ ਰਿਹਾ। ਕ੍ਰੋਧ ਨੂੰ ਖਿਮਾ ਹੇਠ ਤਾੜਦਾ, ਹੈਂ ਜਿੱਥੇ ਖਿਮਾ ਉੱਥੇ ਕ੍ਰੋਧ ਨਹੀਂ ਰਹਿੰਦਾ, ਹੈਂ ਲੋਭ ਨੂੰ ਸੰਤੋਖ ਹੇਠ ਦਵਾ ਲੈਂਦਾ, ਸੰਤੋਖ ਆ ਜਾਂਦਾ ਲੋਭ ਖਤਮ ਹੋ ਜਾਂਦਾ, ਮੋਹ ਨੂੰ ਗਿਆਨ ਹੇਠ ਦਵਾ ਲੈਂਦਾ, ਹੰਕਾਰ ਨੂੰ ਨਿਮਰਤਾ ਹੇਠ ਦਵਾ ਲੈਂਦਾ। ਇਸ ਤਰ੍ਹਾਂ ਸਾਰੀ ਜਿਹੜੀ ਅਸੂਰੀ ਸੰਪਰਦਾ ਇਹਦਾ ਭਾਵ ਕਰਦਾ ਰਹਿੰਦਾ ਉਹ, ਕਿਉਂਕਿ ਬ੍ਰਹਮ ਗਿਆਨ ਤੋਂ ਪੈਦਾ ਹੋਇਆ ਜਿਹੜਾ ਪ੍ਰਵਿਰਤੀ 'ਚ ਲੱਗਣਾ ਇਹ ਮੱਖੀਆਂ ਦੀ ਭਿਣ ਭਿਣ ਹੈ। ਜੀਵਨ ਮੁਕਤੀ ਦਾ ਆਨੰਦ ਤਾਂ ਹੀ ਆ ਸਕਦਾ ਜੇ ਗਿਆਨ ਦੇ ਅਨੰਤ ਫਿਰ ਵੀ ਬਰਾਗ ਵਿਵੇਕ ਆ ਸਾਧਨ ਨੂੰ ਕਰਦਾ ਰਹੇ। ਉਹਦੀ ਜਿਹੜੀ ਬੁੱਧੀ ਹੈ ਪਦਾਰਥਾਂ 'ਚ ਕਦੇ ਸੱਤ ਹੁੰਦੀ ਹੋਏਗੀ? ਕਹੋ ਕਿ ਪ੍ਰਗਟ ਹੋਈ ਕੇ। ਕਬੀਰ ਸਾਹਿਬ ਕਹਿੰਦੇ ਜਿਸ ਤਰ੍ਹਾਂ ਬਾਜੀਗਰ ਦੀ ਖੇਡ ਪ੍ਰਗਟ ਹੁੰਦੀ ਹੈ, ਇਵੇਂ ਉਹ ਪਦਾਰਥਾਂ ਨੂੰ ਮਿਥਿਆ ਰੂਪੀ ਨਿਸ਼ਚੇ ਕਰਦਾ, ਭਾਵ ਕਿਸੇ ਵੇਲੇ ਵੀ ਉਹਦੀ ਪਦਾਰਥਾਂ 'ਚ ਹਾਂਜੀ ਸੱਤ ਬੁੱਧੀ ਨਹੀਂ ਹੁੰਦੀ। ਲੇਲੇ ਕੋ ਚੂਗਾ ਨਿਤ ਭੇਡ, ਭੇਡ ਦਾ ਭੇਟ ਬਣਾ ਲੈਣਾ, ਕਿਉਂਕਿ ਟਾ ਠਾ ਡਾ ਢਾ ਨਾ ਏਕੋ ਵਰਗ ਦੇ ਅੱਖਰ ਹੈ, ਸਾਰਿਆਂ ਵਿੱਚ ਭੇਟ ਮਿਲਿਆ ਹੋਇਆ ਜਿਹੜਾ ਪਰਮੇਸ਼ੁਰ ਹੈ, ਹਾਂਜੀ ਉਹਦੇ ਵਿੱਚ ਲੇ ਲੇ ਲਿਵ ਲਗਾ ਕੇ ਉਹਦੇ ਆਨੰਦ ਨੂੰ ਉਹ ਚੁੰਘਦਾ ਆ। ਇਸ ਵਾਸਤੇ ਕਿ ਪਾਠੀਆਂ ਲਈ ਇਹ ਗੱਲ ਹੈ, ਗਧਾ ਪਦ ਜਿਹੜਾ ਇੱਕ ਦਫਾ ਅੱਗੇ ਆਸਾ ਰਾਗ ਚ ਭਗਤ ਬਾਣੀ ਜੀ ਆਏਗਾ, ਪੈਰ ਚੁਰਨਾ ਗਧਾ ਨੱਚਿਆ ਉੱਥੇ ਵੀ ਆਉਂਦਾ। ਹੁਣ ਅੱਗੇ ਪ੍ਰਸ਼ਨ ਕਰਦੇ, ਸਾਧਨ ਕਰਨੇ ਕਦੋਂ ਪ੍ਰਾਪਤ ਹੁੰਦੇ? ਆਰਾਮ ਰਮਤ ਮਤ ਪ੍ਰਗਟੀ ਆਈ ਕਹੁ ਕਬੀਰ ਗੁਰ ਸੋਝੀ ਪਾਈ। ਕਬੀਰ ਸਿੰਘ ਦੇ ਜਿਸ ਵੇਲੇ ਸਤਿਗੁਰਾਂ ਨੇ ਸਾਨੂੰ ਇਹ ਗਿਆਤ ਸੋਝੀ ਪਾ ਦਿੱਤੀ, ਪਰਮਾਤਮਾ ਦਾ ਨਾਮ ਆਚਰਨ ਵਾਲੀ ਬੁੱਧੀ ਆ ਕੇ ਪ੍ਰਗਟ ਹੋ ਗਈ, ਇਹ ਫਿਰ ਸਾਰੇ ਸਾਧਨ ਕਰਨੇ ਪ੍ਰਾਪਤ ਹੁੰਦੇ। ਗੌੜੀ ਕਬੀਰ ਜੀ ਪੰਜ ਪਦੇ ਥੱਲੇ ਦੋ ਅੰਕ ਪਾਏ ਆ। ਪੰਜ ਪਦੇ ਹੇਠ ਜਿਹੜਾ ਦੂਆ ਲੱਗਾ, ਇਹਦਾ ਭਾਵ ਆ ਕਿ ਪੰਜ ਪਦੇ ਦੇ ਦੋ ਸ਼ਬਦ ਆਉਣਗੇ। ਜਿਉਂ ਜਲ ਛੋੜ ਬਾਹਰ ਪਿਓ ਮੀਨਾ, ਪੂਰਵ ਜਨਮ ਹੋ ਤਪ ਕਾਹੀ। ਇਹਦੀ ਅਥਾਨਕਾ ਇਸ ਤਰ੍ਹਾਂ ਹੈ ਕਿ ਕਬੀਰ ਜਦੋਂ ਕਾਸ਼ੀ 'ਚ ਰਹਿੰਦੇ ਸੀ ਤਾਂ ਪੰਡਿਤ ਆ ਕੇ ਕਹਿਣ ਲੱਗੇ, ਕਬੀਰ ਹਾਂਜੀ, ਕਿ ਤੇਰੇ 'ਚ ਉਸ ਨਿਰੰਕਾਰ ਦੀ ਭਗਤੀ ਭੁਗਤੀ ਤਾਂ ਕੋਈ ਹੈ ਨਹੀਂ। ਸ਼ਿਵਾ ਨੇ ਇਸ ਲੋਕ ਮੁਕਤੀ ਦਾ ਸਦਾ ਵਰਤ ਕਾਸ਼ੀ ਦੇ ਵਿੱਚ ਲਾਇਆ ਹੋਇਆ, ਤੂੰ ਉੱਥੇ ਲੈਣ ਵਾਸਤੇ ਉਹਨੂੰ ਲੈਣ ਲਈ ਬੈਠਾ ਇੱਥੇ। ਇਸ ਗੱਲ ਨੂੰ ਸੁਣ ਕੇ ਫਿਰ ਭਗਤ ਜੀ ਵਿਚਾਰਦੇ ਕਿ ਮੈਨੂੰ ਤਾਂ ਸ਼ਿਵ ਲੋਕ ਜਾਣ ਦੀ ਇੱਛਾ ਨਹੀਂ, ਮੇਰੇ ਪਾਸ ਤਾਂ ਪਰਮਾਤਮਾ ਦੀ ਭਗਤੀ ਰੂਪੀ ਬੇਅੰਤ ਧਨ ਹੈਗਾ ਅਤੇ ਮੈਨੂੰ ਇੱਥੇ ਰਹਿਣ ਦੀ ਲੋੜ ਵੀ ਨਹੀਂ। ਉਸ ਵੇਲੇ ਭਗਤ ਜੀ ਜਿਹੜੇ ਸੀ ਕਾਸ਼ੀ ਛੱਡ ਕੇ ਫਿਰ ਜਿਹੜੀ ਹੜੰਬਾ ਧਰਤੀ ਉੱਥੇ ਆ ਗਿਆ, ਭਗਵਾਨ ਨੇ ਪ੍ਰੀਖਿਆ ਲੈਣ ਵਾਸਤੇ ਆਕਾਸ਼ਬਾਣੀ ਦੁਆਰਾ ਇਹ ਬਚਨ ਕਿਹਾ, ਹੇ ਕਬੀਰ ਜਿਉਂ ਜਲ ਛੋੜ ਬਾਹਰ ਪਿਓ ਮੀਨਾ, ਪੂਰਵ ਜਨਮ ਹੋ ਤਪਤਾ ਹੋਈ। ਕਹਿੰਦੇ ਹੋ ਮੈਂ ਗੱਲ ਜਾਣਦਾ, ਪਿਛਲੇ ਜਨਮ ਤਪਦਾ ਹੀਣਾ, ਭਾਵ ਪਿਛਲੇ ਜਨਮ 'ਚ ਕੋਈ ਤਪੱਸਿਆ ਨਹੀਂ ਕੀਤੀ, ਹੁਣ ਕਾਸ਼ੀ ਤਿਆਗਣ ਕਰਕੇ ਹੈ ਹੁਣ ਤੂੰ ਇਸ ਤਰ੍ਹਾਂ ਦਾ ਦੁਖੀ ਹੋਏਗਾ। ਜਿਵੇਂ ਪਾਣੀ ਨੂੰ ਛੱਡ ਕੇ ਮੱਛ ਬਾਹਰ ਦੁਖੀ ਹੁੰਦਾ, ਤੜਫ ਤੜਫ ਕੇ ਮਰ ਜਾਂਦਾ ਹੈ। ਅਤੇ ਦੱਸਦੇ ਪੂਰਵ ਜਨਮ ਤਪਣ, ਪਿਛਲੇ ਜਨਮ ਤਪੱਸਿਆ ਨਹੀਂ ਕੀਤੀ, ਤਪ ਤੋਂ ਹੀਣਾ ਆ। ਅਬ ਕੋ ਰਾਮ ਕਵਨ ਗਤ ਮੂਰੀ, ਹੇ ਰਮੇ ਹੋਏ ਰਾਮ ਹੁਣ ਦੱਸੋ ਮੇਰੀ ਕੀ ਹਾਲਤ ਹੋਏਗੀ, ਤਾਂ ਜ਼ਿਲ੍ਹੇ ਬਨਾਰਸ ਮਤ ਪਈ ਥੋੜ੍ਹੀ ਰਹੋ। ਭਗਵਾਨ ਕਹਿੰਦੇ ਤੂੰ ਕਾਸ਼ੀ ਨਗਰ ਤਿਆਗਤਾ, ਮੈਂ ਤਾਂ ਇਹੀ ਸਮਝਦਾ ਤੇਰੀ ਬੁੱਧੀ ਬਹੁਤ ਥੋੜ੍ਹੀ ਹੋ ਗਈ ਹੈ, ਬੁੱਧੀ ਤੋਂ ਹੀਣਾ ਹੋ ਗਿਆ। ਰਾਹ ਵਿਸਰਾਮ ਦੇ ਕਹਿੰਦੇ ਸਗਲੇ ਜਨਮ ਸੇ ਪੁਰੀ ਗਵਾਇਆ, ਮਰਤੀ ਵਾਰ ਮਗਰ ਉਠਾਇਆ। ਇਹ ਸਾਰਾ ਜਨ ਤਾਂ ਸ਼ਿਵ ਦੀ ਪੁਰੀ ਕਾਸ਼ੀ 'ਚ ਗਵਾਇਆ, ਬਤੀਤ ਕੀਤਾ, ਹੁਣ ਜਿਹੜੇ ਮਰਨ ਵੇਲਾ ਆਇਆ ਹੈ ਅਤੇ ਕਾਸ਼ੀ ਮਰਨਾਤ ਮੁਕਤ, ਜਿਹੜਾ ਕਾਸ਼ੀ ਮਰਦਾ ਮੁਕਤ ਹੋ ਜਾਂਦਾ, ਅਤੇ ਛੱਡ ਕੇ ਤੂੰ ਹੁਣ ਉੱਥੇ ਮਗਹਰ ਹੜੰਬਾ ਧਰਤੀ ਜੁੜ ਕੇ ਆ ਗਈਆਂ। ਬਹੁਤ ਵਰਸ ਤੱਕ ਪਿਆ ਕਾਸ਼ੀ, ਮਰਨ ਪਿਆ ਮਗਰ ਕੀ ਬਸ। ਕਹਿੰਦੇ ਕਬੀਰ ਕਿੰਨੇ ਸਾਲ ਤੂੰ ਕਾਸ਼ੀ 'ਚ ਰਹਿ ਕੇ ਜਪ ਤਪ ਕਰਦਾ ਰਹੇ, ਹੁਣ ਮਰਨ ਦਾ ਸਮਾਂ ਆ ਅਤੇ ਹੜੰਬੇ ਦੇਸ਼ ਇੱਥੇ ਇੱਥੇ ਆ ਕੇ ਵੱਸ ਰਹੇ ਹਨ, ਮਰਨ ਦਾ ਸਮਾਂ ਨੇੜੇ ਆਇਆ ਅਤੇ ਹੜੰਬਾ ਦੇਸ਼ ਦੀ ਬਸਤੀ 'ਚ ਆ ਕੇ ਵੱਸ ਗਏ। ਕਬੀਰ ਸਾਹਿਬ ਕਹਿੰਦੇ ਹੇ ਪਰਮੇਸ਼ਰ ਐਵੇਂ ਨਾ ਮੈਨੂੰ ਦਵਾਈ ਜਾਓ, ਮੈਂ ਤਾਂ ਕਿਸੇ ਕਾਰਨ ਕਰਕੇ ਇੱਥੇ ਆਇਆ। ਕੀ ਕਾਰਨ ਹੈ? ਕਾਸ਼ੀ ਮਾਹਰ ਸੰਭੀ ਚਾਰੀ, ਕਹਿੰਦੇ ਮੇਰੇ ਤਾਂ ਕਾਸ਼ੀ ਅਤੇ ਹੜੰਬਾ ਇੱਕੋ ਜਿਹਾ ਵਿਚਾਰਿਆ, ਕਿਉਂਕਿ ਉਹ ਜਿਹੜਾ ਪਰਮੇਸ਼ਰ ਆ ਦੋਹਾਂ ਥਾਂ 'ਚ ਪਰਿਪੂਰਨ, ਇੱਥੇ ਆ ਕੇ ਮੈਂ ਵੱਸ ਗਿਆ। ਜੇ ਆਪ ਹਾਂਜੀ ਸਰਵਵਿਆਪੀ ਨਹੀਂ ਤਾਂ ਭਗਵਾਨ ਇਹ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਮੈਂ ਪਰਿਪੂਰਨ ਵਿਆਪਕ ਨਹੀਂ ਹੈ? ਜੇ ਭਗਵਾਨ ਇੱਕ ਦੇਸੀ ਆ ਤਾਂ ਸਾਰੇ ਗ੍ਰੰਥ ਫਜ਼ੂਲ ਹੋ ਜਾਣਗੇ। ਇਸ ਵਾਸਤੇ ਇਹ ਹੈ ਕਿ ਜਿਸ ਵੇਲੇ ਵਿਆਸ ਭਗਵਾਨ ਨੇ ਸੁਣਿਆ ਸੀ ਕਾਸ਼ੀ ਪੁਰੀ ਜਿਹੜੀ ਹੈ ਮੁਕਤ ਭੁਗਤੀ ਦਾਤ ਹੈ, ਉਹ ਆਪਣੇ ਨਾਲ ਫਿਰ 60,000 ਵਿਦਿਆਰਥੀਆਂ ਨੂੰ ਲੈ ਕੇ ਹਾਂਜੀ ਕਾਸ਼ੀ 'ਚ ਪਹੁੰਚਿਆ। ਇੱਕ ਦੋ ਦਿਨ ਤਾਂ ਸਾਰਿਆਂ ਸ਼ਾਹੂਕਾਰ ਮਿਲ ਕੇ ਰੋਟੀ ਰਾਟੀ ਖਿਲਾਈ, ਹੁਣ 60,000 ਨੂੰ ਰੋਜ਼ ਕਿਹੜਾ ਖਿਲਾਈ ਜਾਊਗਾ? ਜਦੋਂ ਐਡੇ ਵੱਡੇ ਸ਼ਹਿਰ 'ਚ ਭੋਜਨ ਨਾ ਮਿਲਿਆ, ਵਿਦਿਆਰਥੀ ਭੁੱਖਦੇ ਦੁੱਖੋਂ ਮਰਨ ਲੱਗੇ, ਤਾਂ ਵਿਆਸ ਨੇ ਕਿਹਾ ਚਲੋ ਕਾਸ਼ੀਪੁਰੀ ਜਿਹੜੀ ਹੈ ਇਹ ਭੋਗ ਦੀ ਦਾਤਾ ਨੂੰ, ਤਾਂ ਇਹਦਾ ਭੁੱਖ ਦੀ ਦਾਤਾ ਹੈ, ਵਿਦਿਆਰਥੀ ਨੂੰ ਚਲੋ ਵੀ ਅਸੀਂ ਆਪਣੀ ਵੱਖਰੀ ਹੈ ਨਗਰੀ ਵਸਾ ਲੈਣੀ। ਉਹ ਵਿਦਿਆਰਥੀ ਨੂੰ ਲੈ ਕੇ ਹੜੰਬੇ ਧਰਤੀ ਜਾ ਕੇ ਬਸ ਹੈ ਖੂਬ ਪਕਵਾਨ ਪਕਣ ਲੱਗ ਪਏ। ਅਤੇ ਵਿਆਸ ਕਹਿੰਦਾ ਕਾਸ਼ੀਪੁਰ ਮਰ ਕੇ ਸਲੋਕ ਮੁਕਤੀ ਪ੍ਰਾਪਤੀ ਹੁੰਦੀ ਹੈ, ਜਿਹੜਾ ਇੱਥੋਂ ਪੰਛੀ ਵੀ ਉੱਡ ਕੇ ਲੰਘ ਜੂਗਾ ਉਹ ਵੀ ਮੁਕਤ ਹੋ ਜੂਗਾ। ਇਹ ਗੱਲ ਸੁਣ ਕੇ ਲੋਕ ਉੱਥੇ ਆ ਕੇ ਰਹਿਣ ਲੱਗ ਪਏ, ਹੈਂ ਕਾਸ਼ੀ ਨਗਰੀ ਜਿਹੜੀ ਉੱਜਣ ਲੱਗ ਪਈ। ਜਿਹੜੇ ਕਾਸ਼ੀ ਨੂੰ ਉੱਜਣ ਦੇਖਿਆ, ਸ਼ਿਵ ਜੀ ਨੂੰ ਫਿਕਰ ਪਿਆ ਕਿ ਮੇਰੀ ਵਿਸਾਈ ਨਗਰ ਤਾਂ ਹੁਣ ਉੱਜਣ ਲੱਗੀ ਹੈ, ਹੈਂਜੀ ਉਹ ਸੋਚਦੇ ਅਤੇ ਬੜੇ ਇਸ ਬਹਿਣ 'ਚ ਪੈਦਾ। ਇਹਨਾਂ ਨੂੰ ਗਣੇਸ਼ ਆ ਗਿਆ, ਜਿਹੜੇ ਦੇਖਿਆ ਮੇਰਾ ਪਿਓ ਬੜਾ ਉਦਾਸ ਹੈ, ਹੈਂਜੀ ਸ਼ਿਵ ਜੀ ਚੁੱਪ ਸੀ। ਗਣੇਸ਼ ਨੇ 3-4 ਵਾਰ ਪੁੱਛਿਆ, ਫਿਰ ਸ਼ਿਵ ਜੀ ਨੇ ਕਾਸ਼ੀ ਦੇ ਉੱਜੜਨ ਦੀ ਗੱਲ ਦੱਸੀ। ਗਣੇਸ਼ ਕਹਿੰਦਾ ਇਹ ਤਾਂ ਕੋਈ ਸਧਾਰਨ ਗੱਲ ਹੈ, ਤੁਸੀਂ ਫਿਕਰ ਗੱਲ ਕਰਦੇ, ਮੈਂ ਬੰਦੋਬਸਤ ਕਰ ਦਿੰਦਾ। ਉਹ ਗਣੇਸ਼ ਜਿਹੜਾ ਸੀ, ਮੈਂ ਆਪਣੇ ਵਿਦਿਆ ਦੇ ਬਿਆਸ ਕੋਲ ਆ ਕੇ ਪੁੱਛਣ ਲੱਗਾ, ਗੁਰੂ ਜੀ ਇਸ ਧਰਤੀ ਨੂੰ ਤੁਸੀਂ ਵਰਦਾਨ ਦਿੱਤਾ। ਬਿਆਸ ਕਹਿੰਦੇ ਹਾਂ, ਜਿਹੜਾ ਪੰਛੀ ਵੀ ਥੋੜ੍ਹਾ ਲੰਘ ਜੋ ਮੁਕਤ ਹੋ ਜਾਏ। ਗਣੇਸ਼ ਕਹਿੰਦਾ ਬਿਆਸ ਹੈ ਅਤੇ ਗਣੇਸ਼ ਕਹਿਣ ਲੱਗਾ ਬਿਆਸ ਜੀ ਆਪ ਜੀ ਨੇ ਕੀ ਕਿਹਾ। ਬਿਆਸ ਨੇ ਫਿਰ ਉਹ ਦਿੱਤਾ ਉੱਤਰ ਦਿੱਤਾ। ਫਿਰ ਗਣੇਸ਼ ਜੀ ਨੇ ਕਹਿੰਦਾ ਮੈਂ ਸੁਣਿਆ ਨਹੀਂ। ਜਿਹੜੇ ਉਹ ਚਾਰ ਪੰਜ ਵਾਰੀ ਗੱਲ ਕੱਟੀ, ਬੰਦੇ ਗੱਲ ਕੱਟੋ ਗੁੱਸਾ ਜਿਹਾ ਆ ਜਾਂਦਾ, ਤੈਨੂੰ ਸੁਣਦਾ ਨਹੀਂ, ਬੋਲਾਂ ਮੈਂ ਤੈਨੂੰ ਕਹਿੰਦਾ ਘੜੀ ਘੜੀ ਪੁੱਛਣ ਡਿਆ। ਹਾਂਜੀ, ਉਹ ਜਿਹੜੇ ਵਾਰ ਵਾਰ ਪੁੱਛਦਾ, ਉਹ ਬਿਆਸ ਗੁੱਸੇ ਜਾ ਕਹਿੰਦੇ ਹੈਂ, ਜੇ ਕਹਿੰਦੇ ਮੁਕਤ ਨਾ ਹੋਏ ਤਾਂ ਪੋਤਾ ਬਣ ਜਾਏਗਾ। ਗਣੇਸ਼ ਕਹਿੰਦਾ ਠੀਕ ਹੈ, ਹੈਂ ਤੁਹਾਡਾ ਬਚਨ ਸਫਲ ਹੋਵੇ, ਜਿਹੜਾ ਇੱਥੇ ਮਰੇ ਪੋਤੇ ਦੀ ਜੀਵਨ ਪ੍ਰਾਪਤ ਹੈਂ। ਉਹ ਆ ਕੇ ਲੋਕਾਂ ਦਾ ਰੌਲਾ ਪਾਤਾ ਵੀ ਬਿਆਸ ਜੀ ਨੇ ਕਿਹਾ ਜਿਹੜਾ ਇੱਥੇ ਮਰੂ ਪੋਤਾ ਬਣੂਗਾ। ਲੋਕ ਦੌੜ ਕੇ ਫਿਰ ਉੱਧਰ ਨੂੰ ਤੁਰ ਪਏ। ਕਬੀਰ ਸਾਹਿਬ ਕਹਿੰਦੇ ਹੈ, ਹੈਂ ਪਹਿਲੀ ਗੱਲ ਨੂੰ ਵਿਚਾਰ ਕੇ ਅਸੀਂ ਕਾਸ਼ੀ ਹੜੰਬੇ ਦੀ ਧਰਤੀ ਨੂੰ ਇੱਕੋ ਜਿਹਾ ਜਾਣ ਕੇ ਇੱਥੇ ਆ ਗਏ। ਓਛੀ ਓਛੀ ਭਗਤ ਕੈਸੇ ਉੱਧਰ ਪੜੀ, ਕਹਿੰਦੇ ਹੈ ਭਗਵਾਨ ਚਾਹੇ ਕਾਸ਼ੀ 'ਚ ਰਹੀਏ ਫਿਰ ਵੀ ਜਿਹੜੀ ਓਛੀ ਓਛੇਪਨ ਵਾਲੀ ਤੁਛ ਭਗਤੀ ਇਹ ਸੰਸਾਰ ਤੋਂ ਕਿਵੇਂ ਉਤਾਰ ਸਕਦੀ। ਕਹਿੰਦੇ ਮੇਰੇ ਵਿੱਚ ਤਾਂ ਤੁਹਾਡੀ ਸ਼ਰਧਾ ਨਾਲ ਪੂਰੀ ਭਗਤੀ, ਮੈਂ ਭਾਵੇਂ ਕਿੱਥੇ ਮਰਾਂ ਮੈਂ ਮੁਕਤ ਹੈ। ਕਿਉਂਕਿ ਜਿਹੜਾ ਪੂਰੀ ਭਗਤੀ ਵਾਲਾ ਪੁਰਸ਼ ਹੈ, ਕੋਠੇ 'ਤੇ ਮਰ ਜਾਏ, ਮੰਜੇ 'ਤੇ ਮਰ ਜਾਏ, ਕਲਰ ਵਾਲੀ ਧਰਤੀ ਮਰ ਜਾਏ, ਮਗਹਰ 'ਚ ਮਰ ਜਾਏ, ਉਹ ਮੁਕਤ ਰੂਪ ਹੈ। ਉਹਨੂੰ ਦੇਸ਼ ਕਾਲ ਦਾ ਕੋਈ ਲੋੜ ਨਹੀਂ। ਜਿਹੜਾ ਜੋਗਿਆ ਹੋਇਆ ਸੀ ਮਨੁੱਖ, ਉਹਨੂੰ ਚੰਗੀ ਧਰਤੀ ਅਤੇ ਕਾਲ ਸਮੇਂ ਦੀ ਲੋੜ ਹੁੰਦੀ। ਮਹਾਂਭਾਰਤ ਯੁੱਧ ਜਿਵੇਂ ਅਰਜਨ ਦਾ ਮਾਰਿਆ, ਬਾਣ ਮਾਰਿਆ, ਭੀਸ਼ਪਤਾਮਾ ਨੂੰ ਲੱਗਾ, ਭੀਸ਼ਪਤਾਮਾ ਨੂੰ ਚੁੱਕ ਕੇ ਘਰ ਲਿਆਉਣ ਲੱਗੇ। ਭੀਸ਼ਪਤਾਮਾ ਕਹਿਣ ਲੱਗਾ ਇਹ ਸੂਰਵੀਰਾਂ ਦਾ ਕੰਮ ਨਹੀਂ, ਰਣਭੂਮੀ ਛੱਡ ਕਿਹੜਾ ਘਰ ਜਾਏਗਾ, ਤਾਂ ਕੈਰਾਂ ਦਾ ਕੰਮ। ਇਸ ਵਾਸਤੇ ਸੂਰਮੇ ਵਾਸਤੇ ਤਾਂ ਇਹੀ ਠੀਕ ਹੈ। ਹਾਂਜੀ, ਕਹਿੰਦੇ ਅਰਜਨ ਤੂੰ ਇੱਥੇ ਹੀ ਹੈ ਅਤੇ ਇੱਥੇ ਹੀ ਲੰਮਾ ਪੈਣਾ ਠੀਕ। ਅਰਜਨ ਨੇ ਆਪਣੇ ਸੂਰਮੇ ਨੂੰ ਕਹਿੰਦਾ ਕਰੋ ਜਾਂ ਪਲੰਘ, ਭੀਸ਼ਪਤਾਮਾ ਕਹਿੰਦਾ ਪਲੰਘਾਂ ਦੀ ਲੋੜ ਨਹੀਂ, ਬਾਣਾਂ ਦੀ ਸੇਜ, ਬਾਣਾਂ ਦੀ ਸੇਜਾ ਜੋੜ ਕੇ ਹੈਂ ਭੂਮੀ ਸਜਾ ਬਣਾ। ਉਹ ਜੋਗਿਆ ਭੀਸ਼ਪਤਾਮਾ ਕਹਿੰਦਾ 6 ਮਹੀਨੇ ਪੁਰਾਣਾ ਜਾਮ ਕਰਦਾ ਸੀ ਪ੍ਰਾਣ ਡਿਗੇ, ਕਿਉਂਕਿ ਉਹਦੇ ਸੂਰਜ ਦੱਖਣ ਵਿੱਚ ਸੀ ਅਤੇ ਜਦ ਨੌ ਪੋਹ ਦੀ 9 ਨੂੰ ਸੂਰਜ ਉਤਰਾਣ ਹੋਇਆ ਹੈਂ ਅਤੇ ਭੀਸ਼ਪਤਾਮਾ ਪ੍ਰਾਣ ਤਿਆਗੇ ਦਖਰਾਣ। ਜਿਹੜਾ ਸੂਰਜ ਪੁਰਾਣਾ ਜਾਂ ਪੁਰਾਣਾ ਨੂੰ ਨਹੀਂ ਤਿਆਗਦੇ। ਕਹਿੰਦੇ ਯੋਗੀਆਂ ਨੂੰ ਲੋੜ ਆ, ਜਿਹੜੇ ਤਾਂ ਉਹਦੇ ਭਗਤ ਆ ਉਹਨਾਂ ਵਾਸਤੇ ਕੋਈ ਉਤਰੈਣ ਦਖਰੈਣ ਦਾ ਫਰਕ ਨਹੀਂ। ਧਰਤੀ ਦੇ ਸਰੀਰ ਤਿਆਗਣ, ਕਿੱਥੋਂ ਤਿਆਗਣ, ਹੱਸਦੇ ਤਿਆਗ ਦੇਣ, ਰੋਂਦੇ ਤਿਆਗ ਦੇਣ, ਕੋਈ ਫਰਕ ਨਹੀਂ ਗਿਆਨਵਾਨਾਂ ਨੂੰ। ਕਹੋ ਗੁਰਗਾ ਜਿਸੇ ਸਭ ਕੋ ਜਾਣੈ ਮੁਆ ਕਬੀਰ ਅੰਮ ਸਿਰਮ। ਕਬੀਰ ਸਾਹਿਬ ਕਹਿੰਦੇ ਦੇਵਤਿਆਂ ਦੇ ਗੁਰੂ ਬ੍ਰਹਿਸਪਤੀ ਦੇ ਨਾਮ ਦੇ ਪ੍ਰਤਾਪ ਕਹੋ, ਕਹਿੰਦੇ ਇਹਨੂੰ ਕੌਣ ਨਹੀਂ ਜਾਣਦਾ, ਜਿਹਦੇ ਨਾਮ ਨਾਲ ਇੰਦਰ ਦੀਆਂ 1000 ਜਿਹੜੇ ਦੋਸ਼ ਸੀ ਹਟਾ ਕੇ 1000 ਨੇਤਰ ਬਣਾ ਦਿੱਤੇ ਸੀ। ਕਹਿੰਦੇ ਜਿਹੜੇ ਨਾਮ ਨੂੰ ਮੇਰੇ ਗੁਰੂ ਰਾਮਾਨੰਦ ਵੀ ਜਾਣਦੇ ਹੈ, ਗਜ ਗਣੇਸ਼ ਅਤੇ ਸ਼ਿਵ ਆਦਿ ਸਾਰੇ ਜਾਣਦੇ, ਉਸੇ ਹੈਂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ। ਕਬੀਰ ਕਹਿੰਦੇ ਹਾਂਜੀ ਮਰਿਆ ਤਾਂ ਕਿਵੇਂ ਬੇਗਤਾ ਜਾਵਾਂਗਾ, ਕਦੀ ਬੇਗਤਾ ਨਹੀਂ ਜਾਵਾਂਗਾ। ਅਤੇ ਇਸ ਵਾਸਤੇ ਉਹ ਬਗਤਾ ਨਹੀਂ ਜਾਏਗਾ, ਜਿਹੜਾ ਵੀ ਪਰਮੇਸ਼ਰ ਭਗਤੀ ਕਰਦਾ ਉਹ ਫਿਰ ਬਗਤਾ ਨਹੀਂ ਜਾਏਗਾ। ਗੌੜੀ ਕਬੀਰ ਜੀ ਚੋਹਾ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ। ਇੱਕ ਰਾਜਾ ਜਿਹੜੀ ਉਮਰ ਪੂਰੀ ਹੋਈ ਤਾਂ ਮਰ ਗਿਆ, ਕਬੀਰ ਸਾਹਿਬ ਨਾਲ ਗਏ। ਜਦੋਂ ਕੋਈ ਮਰਦਾ ਸੀ ਮਸਾਣ ਭੂਮੀ ਨਾਲ ਜਾਂਦੇ ਸੀ, ਅਤੇ ਰੱਬ ਕੁਦਰਤੀ ਜੇਤੇ ਆਉਂਦਾ, ਜਿਹੜੇ ਮਸਾਣ ਭੂਮੀ ਸੰਸਕਾਰ ਕਰਕੇ ਸਾਰੇ ਲੋਕ ਇਕੱਠੇ ਹੋ ਕੇ ਬੈਠੇ ਹੋਏ ਸੀ, ਕਬੀਰ ਸਾਹਿਬ ਉਹਨਾਂ ਨੂੰ ਫਿਰ ਬਰਾਗ ਵਾਲਾ ਉਪਦੇਸ਼ ਦਿੰਦੇ। ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ। ਚੰਦਨ ਆਦਿਕ ਸੰਗੰਧੀਆਂ ਨੂੰ ਚੋਆ ਮੈਨੇ ਚੁਆ ਕੇ, ਜਿਸ ਰਾਜਾ ਦੇ ਅੰਗਾਂ 'ਤੇ ਮਲਦੇ ਹੁੰਦੇ ਸੀ ਉਹ ਤਨ ਜਿਹੜਾ ਸਰੀਰ ਹੁਣ ਕਾਠ ਕਾਠਨਮ ਲੱਕੜਾਂ ਦਾ, ਲੱਕੜਿਆਂ ਵਿੱਚ ਸੜ ਰਿਹਾ ਆ, ਸੋਤਨ ਜਲੇ ਕਾਟ ਕੇ ਸੰਗ ਇਸ ਤਨ ਧਨ ਕੀ ਕਵਨ ਵਡਾਈ, ਧਰਨ ਪਰੈ ਉਰਵਰਨ ਜਾਈ ਰਹੋ। ਇਸ ਤਨ ਧਨ ਦੀ ਕਹਿੰਦੀ ਵਡਿਆਈ ਕੀ ਹੈ, ਧਨ ਤਾਂ ਧਰਤੀ 'ਚ ਦੱਬਿਆ ਪਿਆ ਰਹਿ ਜਾਂਦਾ, ਸਥੂਲ ਸਰੀਰ ਨੇ ਵੀ ਉਰਵਾਰ ਮੈਨੂੰ ਇੱਥੇ ਰਹਿਣਾ, ਪਰ ਲੋਕ ਵਿੱਚ ਦੋਹਾਂ ਨੇ ਨਹੀਂ ਜਾਣਾ, ਨਾ ਧਨ ਨੇ ਜਾਣਾ ਨਾ ਸਰੀਰ ਨੇ ਜਾਣਾ। ਰਾਓ ਵਿਸਰਾਮ ਦੇ ਕੇ ਕਹਿੰਦੇ ਰਾਤ ਜੇ ਸੋਭਾ ਦਿਨ ਕਰਹਿ ਕਾਮ ਵੇਖੇ ਨਾ ਲੇਹੇ ਹਰ ਕੋ ਨਾ। ਜਿਹੜੇ ਬੰਦੇ ਦਿਨ ਰਾਤ ਸੁੱਤੇ ਰਹਿੰਦੇ ਆ, ਰਾਤ ਨੂੰ ਸੁੱਤੇ ਰਹਿੰਦੇ ਆ, ਦਿਨ ਉੱਠ ਕੰਮਾਂ ਧੰਦਿਆਂ ਨਾਲ ਦੌੜ ਜਾਂਦੇ, ਉੱਧਰ ਕੰਮ ਕਰਦੇ ਰਹਿੰਦੇ, ਉਹ ਜਿਹੜੇ ਪੁਰਸ਼ ਇੱਕ ਖਿਨ ਵੀ ਪਰਮਾਤਮਾ ਦਾ ਨਾਂ ਨਹੀਂ ਲੈਂਦੇ, ਜਾਂ ਸੌਣ ਚੁਗਵਾ ਲਏ ਜਾਂ ਕੰਮਾਂ ਧੰਦਿਆਂ ਚੁਗਵਾ ਲਏ, ਸਿਮਰ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਹੱਥ ਡੋਰ ਮੁੱਖ ਖਾਇਓ ਤੰਬੋਰ ਮਰਤੀ ਵਰ ਕਸਬਾਂ ਦੇ ਚੋ। ਹੁਣ ਤਾਂ ਹੱਥਾਂ ਵਿੱਚ ਕਹਿੰਦੇ ਬੁਲਬਲਾਂ, ਘੋੜਿਆਂ, ਬਾਜਾਂ ਦੀਆਂ ਡੋਰਾਂ ਹੈਂ ਫੜ ਕੇ ਸ਼ਿਕਾਰ ਖੇਡਦੇ, ਅਥਵਾ ਹੱਥਾਂ ਵਿੱਚ ਡੋਰ ਫੜ ਕੇ ਗੁੱਡੀਆਂ ਪਤੰਗਾਂ ਨੂੰ ਉਡਾਉਂਦੇ, ਮੂੰਹ ਵਿੱਚ ਤੰਬੋਰ ਪਾਨਾਂ ਦੇ ਬੀੜੇ ਚੱਬਦੇ, ਮੰਗਣ ਵਾਸਤੇ ਹੱਥ ਤਡੋਰ ਮੈਨੇ ਤੱਡਦੇ ਅੱਡੀ ਫਿਰਦੇ, ਮੂੰਹ ਵਿੱਚ ਪਾਨ ਖਾਂਦੇ, ਮਰਨ ਵੇਲੇ ਉਹਨਾਂ ਨੂੰ ਜਮਦੂਤ ਕਸ ਮੈਨੇ ਕਸ ਬੰਨਦੇ ਹੋ ਚੋਰ ਕਸ ਮੈਨੇ ਖਿੱਚ ਕੇ ਚੋਰਾਂ ਵਾਂਗੂ ਬੰਨ ਲੈਂਦੇ ਆ। ਗੁਰਮਤਿ ਰਸ ਰਸ ਹਰਗੁਣ ਗਾਵੈ, ਰਾਮ 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 ਸੁਖ ਪਾਵੈ। ਇਹ ਪਾਠ ਸੰਪਰਦਾ ਵਾਲੇ ਹੱਥ ਤਡੋਰ ਅਤੇ ਹੱਥ ਤਡੋਰ ਜਾਂ ਹੱਥ ਤਡੋਰ ਦੋਨੋਂ ਪਾਠ ਚੱਲਦੇ। ਉਹ ਚੋਰ ਮਰਨ ਵੇਲੇ ਖਿੱਚ ਕੇ ਵਧਾ ਜਾਂਦਾ। ਗੁਰਮਤਿ ਰਸ ਰਸ ਹਰਗੁਣ ਗਾਵੈ, ਰਾਮ 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 ਸੁਖ ਪਾਵੈ। ਜਿਹੜੇ ਮਨੁੱਖ ਗੁਰੂ ਦੀ ਮੱਤ ਸਤਿਗੁਰੂ ਦੀ ਸਿੱਖਿਆ ਵਿੱਚ ਰਸ ਕੇ ਸਿੱਖਿਆ ਵਿੱਚ ਰਸ ਕੇ ਰਸ ਪ੍ਰੇਮ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ, ਔਰ ਬਾਣੀ ਦੁਆਰਾ ਹਾਂਜੀ ਅਤੇ ਰਾਮ ਨੂੰ ਹੀ ਰਾਮ ਮਨ ਕਰਕੇ ਰਾਮ ਦੇ ਉਚਾਰਦੇ, ਆਤਮਾ ਸੁਖ ਦੀ ਪ੍ਰਾਪਤੀ ਕਰਦੇ, ਆਰਾਮ 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 ਨੂੰ ਹਾਂਜੀ ਆਰਾਮ ਵਿਆਪਕ ਜਾਣ ਕੇ ਹਾਂਜੀ ਮਨ ਕਰਕੇ ਰਮਦੇ, ਮਨ ਕਰਕੇ ਉਹਦੇ ਗੁਣਾਂ ਨੂੰ ਗਾਉਂਦੇ ਆ, ਜਸ ਆਚਾਰਦੇ, ਆਤਮਾ ਸੁੱਖ ਨੂੰ ਪਾਉਂਦੇ। ਕਿਰਪਾ ਕਰਕੇ ਨਾਮ ਦਿਰੜਾਈ, ਹਰ ਹਰ ਵਾਸੁਖ ਸੁਗੰਧ ਵਸਾਈ। ਪੂਰੇ ਸਾਧੂਆਂ ਨੇ ਕਿਰਪਾ ਦ੍ਰਿਸ਼ਟੀ ਮਿਹਰ ਦੀ ਨਿਗਾਹ ਕਰਕੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ ਸਿੱਖਿਆ ਦ੍ਰਿੜ ਕਰਾ ਦਿੱਤੀ ਹੈ ਕਿ ਨਾਮ ਜਪਣ ਤੋਂ ਇਹਨਾਂ ਛੁਟਕਾਰਾ ਨਹੀਂ, ਉਹਨਾਂ ਮਨੁੱਖਾਂ ਨੇ ਆਪਣੇ ਮਨ ਅੰਦਰ ਹਰ ਹਰ ਪਰਮੇਸ਼ਰ ਦੀ ਭਗਤੀ ਰੂਪੀ ਸੁਗੰਧੀ ਦੀ ਸ੍ਰੇਸ਼ਠ ਵਾਸਨਾ ਜਿਹੜੀ ਵਸਾ ਲਈ ਹੈ। ਔਰ ਦੁਨਿਆਵੀ ਹਰ ਮਹੀਨੇ ਜਿੰਨੀਆਂ ਵੀ ਬਾਸ਼ਨਾ ਹਰ ਮਹੀਨੇ ਨੂੰ ਦੂਰ ਕਰਕੇ ਭਗਤੀ ਰੂਪੀ ਸੁਗੰਧੀ ਵਸਾ ਲਈ ਹੈ। ਪਿਆਤ ਕਬੀਰ ਚੇਤ ਰਹਿੰਦਾ ਸਤਨਾਮ ਝੂਠਾ ਸਮਝਾਉਂਦਾ, ਪਾਤਸ਼ਾਹ ਕਹਿੰਦੇ ਹੇ ਅੰਨਿਆ ਜੀਵਾ ਤੂੰ ਪਰਮੇਸ਼ਰ ਨੂੰ ਚੇਤੇ ਕਰ, ਉਹ ਰਮਿਆ ਪਰਮਾਤਮਾ ਇੱਕ ਸੱਚਾ ਆ, ਹੋਰ ਧੰਦੇ ਸਾਰੇ ਝੂਠੇ ਆ, ਜਿਨ੍ਹਾਂ ਵਿੱਚ ਦਿਨ ਰਾਤ ਖਪਦਾ ਮਰਦਾ ਹੈ। ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਥੱਲੇ ਦੋ ਅੰਕ ਪਾਇਆ ਦੋ ਆਉਣਗੇ, ਚਾਰ ਤੁਕੇ ਦੇ ਹੇਠਾਂ ਦੋ ਦੁੱਕਾ ਪਾਇਆ ਪਾਵੇ, ਚਾਰ ਤੁਕਾਂ ਵਾਲੇ ਦੋ ਸ਼ਬਦ ਆਉਣਗੇ, ਇੱਕ ਤੇ ਪਦੇ ਦੀ ਸ਼ਕਲ ਭਾਵ ਤਿੰਨਾਂ ਪਦਿਆਂ ਦਾ ਸ਼ਬਦ ਆਏਗਾ, ਦੂਜਾ ਚਾਰ ਪਦਿਆਂ ਵਾਲਾ ਸ਼ਬਦ ਆਏਗਾ। ਇਹ ਸ਼ਬਦ ਦੁਆਰਾ ਭਗਤ ਜੀ ਨਾਮ ਦੀ ਵਡਿਆਈ ਦੱਸਦੇ ਹਨ। ਜੰਮ ਤੇ ਉਲਟ ਪਏ ਹੈ ਰਾਮ, ਕਹਿੰਦੇ ਪਰਮਾਤਮਾ ਦਾ ਭਜਨ ਕਰਦੇ ਕਰਦੇ ਉਹਨਾਂ ਲਈ ਜੰਮਾਂ ਤੋਂ ਉਲਟ ਕੇ ਰਾਮ ਗਣ ਹੋ ਗਏ, ਕਿਉਂਕਿ ਜਿਹੜੇ ਪਰਮੇਸ਼ਰ ਭਜਨ ਕਰਦੇ ਆ ਉਹਨਾਂ ਨੂੰ ਜਮਦੂਤ ਨੇ ਉਹਦੇ ਰਾਮ ਦੇ ਗਣ ਆਉਂਦੇ। ਇਸ ਤਰ੍ਹਾਂ ਸੰਤਾਂ ਦੀ ਕਿਰਪਾ ਨੂੰ ਜਿਵੇਂ ਅਜਾਮਲ ਪਹਿਲਾਂ ਜੰਮ ਫੜਨ ਆਏ ਸੀ, ਉਹਨੀ ਕਿ ਪੁੱਤ ਨੂੰ ਨਰੈਣ ਕਿਹਾ ਕਰ, ਨਰੈਣ ਦਾ ਨਾਮ ਮੂੰਹ ਚੋਣ ਕਰਕੇ ਰਾਮ ਗਣ ਆ ਗਏ ਅਤੇ ਉਹਨਾਂ ਨੂੰ ਫਿਰ ਮਾਰਗ ਕੱਢਦਾ, ਇਸ ਵਾਸਤੇ ਉਹ ਫਿਰ ਰਾਮ ਦੇ ਗਣ ਲੈ ਗਏ ਸੀ। ਦੁੱਖ ਮੈਨੂੰ ਸੇ ਸੋਖੀ ਉਹ ਵਿਸਰਾਮ, ਪਾਤਸ਼ਾਹ ਕਹਿੰਦੇ ਇਸ ਵਾਸਤੇ ਉਹਨਾਂ ਦੇ ਸਰੀਰ ਦੇ ਜਿਹੜੇ ਦੁੱਖ ਆ ਔਰ ਜੰਮ ਮਾਰਗ ਇਹ ਦੁੱਖ ਨਸ਼ਟ ਹੋ ਗਏ, ਔਰ ਫਿਰ ਸੁੱਖਾਂ ਵਿੱਚ ਉਹ ਦਿਨ ਰਾਤ ਵਿਸ਼ਰਾਮ ਮੈਨੇ ਆਰਾਮ ਕਰਦੇ ਆ। ਬੈਰੀ ਉਲਟ ਪਏ ਹੈ ਮੀਤਾ, ਪਰਮੇਸ਼ਰ ਨਾਮ ਦੇ ਪ੍ਰਤਾਪ ਕਰਕੇ ਜਿਹੜੇ ਬਹੁਤ ਲੰਮੇ ਸਮੇਂ ਤੋਂ ਬੈਰ ਕਰਨ ਵਾਲੇ ਬੈਰੀ ਕੌਣ ਸੀ, ਕਾਮ ਕ੍ਰੋਹ ਲੋਭ ਹੰਕਾਰੀ ਦੇ ਬੈਰੀ ਹਨ, ਇਹ ਉਹਨਾਂ ਨੂੰ ਮਿੱਤਰ ਸਮਝਦਾ। ਉਹਨਾਂ ਨੇ ਮਿੱਤਰਤਾ ਪਾਉਂਦਾ ਉਹਦਾ ਜੀਵਨ ਗਾਲ ਦਿੰਦੇ। ਇਹ ਜਿੰਨੇ ਸੀ ਉਲਟ ਕੇ ਮਿੱਤਰ ਬਣ ਗਏ ਉਹ ਸਾਖਤ ਉਲਟ ਸੁੱਜਣ ਪੈ ਚੀਤਾ। ਔਰ ਜਿਹੜੇ ਦੁਸ਼ਟ ਆਦਮੀ ਉਹ ਵੀ ਉਲਟ ਕੇ ਸ੍ਰੇਸ਼ਠ ਸੁੱਜਣਵੇਂ ਨੇ, ਸ੍ਰੇਸ਼ਠ ਚਿੱਤ ਵਾਲੇ ਬਣ ਗਏ। ਆ ਮੋਹੇ ਸਰਬ ਕੁਸ਼ਲ ਕਰ ਜਾਂਦੇ। ਕਹਿੰਦੇ ਹੁਣ ਤਾਂ ਅਸੀਂ ਪਰਮੇਸ਼ਰ ਨਾਮ ਦਾ ਸਿਮਰਨ ਕਰਕੇ ਸਾਰੀ ਤਰ੍ਹਾਂ ਕੁਸ਼ਲ ਸੁੱਖ ਆਨੰਦ ਨੂੰ ਮੰਨਿਆ, ਮੈਨੇ ਮੰਨਿਆ ਸ਼ਾਂਤ ਪਈ ਜਬ ਗੁਰ ਤੇ ਜਾਣੇ ਰਹੋ। ਜਦ ਤੋਂ ਗੋਬਿੰਦ ਨਿਰੰਕਾਰ ਨੂੰ ਜਾਣ ਲਿਆ ਉਦੋਂ ਤੋਂ ਸ਼ਾਂਤੀ ਪ੍ਰਾਪਤ ਹੋ ਗਈ ਹੈ। ਹਾਂਜੀ, ਅਤੇ ਰਹਾਓ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਤਨਮੈਂ ਹੋਤੀ ਕੋਟ ਅਪਾਧ, ਉਲਟ ਪਈ ਸੁੱਖ ਸਹਿਜ ਸਮਾਧ। ਇਹ ਸਰੀਰ ਦੇ ਪਹਿਲਾਂ ਤਾਂ ਕਰੋੜਾਂ ਅਪਾਧੀਆਂ, ਬਿਮਾਰੀਆਂ, ਤਕਲੀਫਾਂ, ਕਿੰਨੇ ਕਸ਼ਟ ਹੁੰਦੇ ਸੀ, ਉਹ ਵੀ ਉਲਟ ਕੇ ਸਹਿਜ ਸਮਾਧ ਨਿਰਵਿਕਲ ਸਮਾਧੀ ਦੇ ਆਨੰਦ ਨੂੰ ਸਾਰੇ ਸੁੱਖ ਸਰੂਪ ਹੋ ਗਏ। ਹੁਣ ਬਿਮਾਰੀਆਂ ਬਿਮਾਰੀਆਂ ਵੀ ਸਭ ਦੌੜ ਗਈਆਂ, ਮਹਾਰਾਜ ਨੇ ਕਿਰਪਾ ਕਰਤੀ। ਆਪ ਪਛਾਣੇ ਆਪੇ ਆਪ, ਰੋਗਨ ਵਿਆਪੇ ਤਿੰਨੋਂ ਤਾਪ। ਜਦੋਂ ਉਹਦਾ ਭੇਦ ਚਿੰਤਨ ਕੀਤਾ ਕਿ ਜਿਹੜਾ ਸਾਡਾ ਅੰਤਿਸ਼ਕਰਨ ਸੀ ਸ਼ੁੱਧ ਅੰਤਿਸ਼ਕਰਨ ਨਾਲ ਮਨ, ਅਤੇ ਫਿਰ ਅਸੀਂ ਆਪਣੇ ਸਵੈ ਸਰੂਪ ਆਤਮਾ ਨੂੰ ਪਛਾਣ ਲਿਆ, ਅਤੇ ਆਪਣੇ ਸਤਿਗੁਰਾਂ ਦੇ ਕੋਲ ਆ ਕੇ ਆਪਣੇ ਪ੍ਰੇਮ ਭਾਵਨਾ ਨਾਲ ਆਪਣਾ ਮਨ ਜਿਹੜਾ ਹਾਂਜੀ ਇਕਾਗਰ ਹਾਂਜੀ ਕਰਨਾ ਹੈ, ਇਕਾਗਰ ਕਰ ਲਿਆ। ਅਤੇ ਜਦੋਂ ਇਕਾਗਰਤਾ ਵਾਲਾ ਰਸਤਾ ਪਛਾਣ ਲਿਆ ਅਤੇ ਆਦੀ ਵਿਆਧੀ ਉਪਾਧੀ ਮਨ ਦੇ ਦੁੱਖ, ਸਰੀਰ ਦੇ ਦੁੱਖ, ਬਾਣੀ ਦੇ ਤਿੰਨਾਂ ਤਾਪਾਂ 'ਚੋਂ ਕੋਈ ਤਾਪ ਨਹੀਂ ਵਿਆਪਦਾ, ਰੋਗ ਨਾ ਵਿਆਪੇ ਤਿੰਨੇ ਤਾਪ, ਅਤੇ ਤਿੰਨਾਂ ਤਾਪਾਂ ਦਾ ਕੋਈ ਰੋਗ ਨਹੀਂ ਵਿਆਪਦਾ। ਅਬ ਮਨ ਉਲਟ ਸਨਾਤਨ ਹੋਆ, ਜਬ ਤਬ ਜਾਣਿਆ ਜਬ ਜੀਵਤ ਮੋਰ। ਹੁਣ ਸਾਡਾ ਮਨ ਸੰਸਾਰ ਦੇ ਪਦਾਰਥਾਂ ਵੱਲ ਉਲਟ ਕੇ ਸਨਾਤਨ ਆਦਿ ਰੂਪ ਭਾਵ ਬ੍ਰਹਮ ਸਰੂਪ ਹੋ ਗਿਆ ਹੈ। ਇਸ ਆਨੰਦ ਨੂੰ ਉਦੋਂ ਜਾਣਿਆ ਜਦੋਂ ਜੀਵਤ ਭਾਵ ਹੰਕਾਰ ਵੱਲੋਂ ਮਰ ਗਿਆ। ਇਹ ਜਿੰਦਾ ਹੰਕਾਰ ਹੈ ਨਾ, ਮੈਨੂੰ ਇਉਂ ਕਿਉਂ ਕਿਹਾ, ਮੈਂ ਇਉਂ ਕਰਦਿਆਂ। ਅਤੇ ਜਦੋਂ ਇਹ ਸਾਰੀ ਗੱਲ ਮਿਟ ਗਈ ਅਤੇ ਸਰੀਰ ਮਿੱਟੀ ਹੈ, ਇਹਦਾ ਹੈ ਕੀ ਹੈ, ਅਤੇ ਇਸ ਵਾਸਤੇ ਹੈ ਜਿੰਦਾ ਪਰ ਅੰਦਰੋਂ ਹੋਮੇ ਮਰ ਗਈ ਹੈ, ਅਤੇ ਹੁਣ ਉਹ ਜੀਵਤ ਭਾਵ ਮਰ ਗਿਆ। ਕਹੋ ਕਬੀਰ ਸੁੱਖ ਸਹਿਜ ਸਮਾਵੋ, ਆਪਣਾ ਡਰੋ ਨਾ ਵਡਰਾਓ। ਕਬੀਰ ਸਾਹਿਬ ਕਿਰਪਾ ਕਰਦੇ, ਕਹਿੰਦੇ ਹੁਣ ਮੈਂ ਸਹਿਜ ਸੁੱਖ, ਇਹ ਆਤਮਾ ਸੁੱਖ ਆ ਹਾਂਜੀ, ਸਹਿਜ ਸੁੱਖ ਸਰੂਪ ਕਹਿੰਦੇ ਨਿਰੰਕਾਰ ਸਮਾ ਗਿਆ, ਇਸ ਲਈ ਨਾ ਆਪ ਡਰਦਾ ਹਾਂ ਨਾ ਕਿਸੇ ਹੋਰ ਨੂੰ ਡਰਾਉਣਾ ਆ। ਹੁਣ ਡਰਾਉਣਾ ਕਿਹਨੂੰ, ਡਰਨਾ ਕਿਹਨੂੰ, ਚਾਰ ਸਵੇਰੇ ਆਤਮਾ ਪਰਮਾਤਮਾ ਹੀ ਆ। ਗੌੜੀ ਕਬੀਰ ਜੀ, ਪਿੰਡ ਮੂਹੇ ਜੀ ਉਹ ਕਿਸ ਘਰ ਜਾਤਾ, ਸਬਦ ਸੀਤਾ ਨਾਹਦ ਰਾਤਾ। ਬ੍ਰਹਮ ਗੀਰਾਂ ਦੀ ਇੰਨੀ ਦੱਸੀ ਜਦੋਂ ਮਰ ਜਾਂਦਾ, ਕਹਿੰਦੇ ਉਹਦਾ ਜਿਹੜਾ ਜੀਵ ਆਤਮਾ ਕਿਹੜੇ ਘਰ 'ਚ ਜਾਂਦਾ, ਅਗਿਆਨੀ ਦਾ ਸਰੀਰ ਮਰ ਜਾਏ ਤਾਂ ਜੀ ਕਿਹੜੇ ਘਰ 'ਚ ਜਾਂਦਾ, ਦੋਹਾਂ ਬਾਰੇ ਦੱਸਦੇ ਆ। ਸ਼ਬਦ ਅਤੀਤ ਅਨਾਹਤ ਰਾਤਾ, ਜਿਹੜਾ ਬ੍ਰਹਮ ਗਿਆਨੀ ਦਾ ਜੀਵ ਆਤਮਾ ਅਤੀਤ ਤਿੰਨਾਂ ਗੁਣਾਂ ਤੋਂ ਰਹਿਤ ਅਨਾਹਦ, ਇੱਕ ਰਸ ਕੌਣ, ਸ਼ਬਦ ਬ੍ਰਹਮ, ਪਰਮਾਤਮਾ ਵਿੱਚ ਤਦਾਕਾਰ ਹੋ ਜਾਂਦਾ, ਉਹਦੇ 'ਚ ਲੀਨ ਹੋ ਜਾਂਦਾ। ਜਿਉਂ ਜਲ ਮੈਂ ਜਲਾਏ ਪਤਾਨਾ, ਤਿਉਂ ਜੋਤੀ ਸੰਗ ਜੋਤਿਸ਼ ਮਨ। ਸ਼ਬਦ ਸਪਰ ਸਰੂਪ ਰਸ ਗੰਧ, ਇਹ ਜਿਹੜੇ ਪੰਜ ਤਨ ਮਾਤਰਾਂ, ਪੰਜ ਵਿਸ਼ੇ ਹਾਂਜੀ ਹਾਂਜੀ, ਇਹਨਾਂ ਤੋਂ ਰਹਿਤ, ਅਤੇ ਹੱਦ ਤੋਂ ਰਹਿਤ ਕੌਣ ਹੈ, ਅਕਾਲ ਪੁਰਖ ਨਿਰੰਕਾਰ ਪਰਮੇਸ਼ਰ, ਉਹਦੇ 'ਚ ਤਦਾਕਾਰ ਹੋ ਜਾਂਦਾ, ਉਹਦੇ 'ਚ ਮਿਲ ਜਾਂਦਾ। ਅਗਿਆਨੀ ਦਾ ਜੀਵ ਮਾਤਮਾ ਗੁਰੂ ਦੇ ਸ਼ਬਦ ਤੋਂ ਰਹਿਤ ਹੋਣ ਕਰਕੇ ਇੱਕ ਰਸ ਸ਼ਬਦ ਸੰਸਾਰ ਹਾਂਜੀ ਅਥਵਾ ਜੂਨੀਆਂ ਭੋਗਣ 'ਚ ਤਦਾਕਾਰ ਹੋ ਜਾਂਦਾ, ਕਦੀ ਕਿਸੇ ਜੂਨ ਜਾਂਦਾ, ਕਦੀ ਕਿਸੇ ਜੂਨ ਨਹੀਂ ਜਾਂਦਾ। ਅਗਿਆਨੀ ਹੈ ਭਟਕਦੇ ਫਿਰਦੇ ਆ, ਜਿਨ ਰਾਮ ਜਾਣਿਆ ਤਿੰਨੇ ਪਛਾਣਿਆ, ਜਿਉਂ ਗੂੰਗੇ ਸਾਕਰ ਮਨ ਮੰਨਿਆ। ਜਿਨ੍ਹਾਂ ਰਮੇ ਹੋਏ ਰਾਮ ਪਰਮੇਸ਼ਰ ਨੂੰ ਜਾਣ ਲਿਆ, ਉਹਨਾਂ ਨੇ ਉਸ ਨਿਰੰਕਾਰ ਦੇ ਆਨੰਦ ਨੂੰ ਪਛਾਣ ਲਿਆ। ਉਸ ਆਨੰਦ, ਉਹ ਆਨੰਦ ਕੈਸਾ ਆ, ਅਕਹਿ ਕਹਿਣ 'ਚ ਨਹੀਂ ਆਉਂਦਾ। ਜਿਵੇਂ ਗੂੰਗਾ ਸ਼ੱਕਰ ਖਾ ਲੈਂਦਾ ਮਨ ਤਾਂ ਮੰਨ ਜਾਂਦਾ, ਪੁੱਛੀਏ ਤਾਂ ਉਹਦੇ ਸਵਾਦ ਨੂੰ ਆਨੰਦ ਨਹੀਂ, ਉਵੇਂ ਕਛਾ ਮਾਰੀ ਜਾਂਦਾ। ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਦੱਸੋ ਭਗਤ ਜੀ, ਕਹਿੰਦੇ ਉਹਦੀ ਪ੍ਰਾਪਤੀ ਦੇ ਦੋ ਰਸਤੇ, ਇੱਕ ਹੱਠ ਯੋਗ ਹੈ, ਦੂਜਾ ਸਹਿਜ ਯੋਗ ਆ। ਹੁਣ ਹੱਠ ਯੋਗ ਦੁਆਰਾ ਪਹਿਲਾਂ ਤਰੀਕਾ ਦੱਸਣਗੇ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹੋ। ਵਿਸਰਾਮ ਦੇ ਕਹਿੰਦੇ ਬਨਵਾਰੀ, ਉਹ ਬਜੰਤੀ ਮਾਲਾ, ਇਹ 6 ਮੋਤੀਆਂ ਦੀ ਹੁੰਦੀ ਹੈ, ਬੰਸੀ ਸਿੱਪੀ ਸੂਕਰੀ ਕਰੀਗਰੀ ਮਟਸਾਲ, ਇਹ ਖੱਟ ਮੋਤੀ ਪੋਈ ਹੈ ਬਣੇ ਦੇ ਬਜੰਤੀ ਮਾਲ। ਅਤੇ ਇਸ ਤਰ੍ਹਾਂ ਗ੍ਰੰਥਾਂ 'ਚ ਪੰਜ ਪਾਰ ਦੇ ਫੁੱਲਾਂ ਦੀ ਦੱਸਦੇ ਆ, ਬਜੰਤੀ ਮਾਲਾ ਤੁਲਸੀ ਆ, ਕਾਂਦਿਆ ਮਦਾਰ ਆ, ਹਰ ਸ਼ਿੰਗਾਰ ਕਮਲ, ਇਹ ਫੁੱਲ ਮੰਨੇ ਪੰਜ ਤਰ੍ਹਾਂ ਦੇ। ਇਸ ਵਾਸਤੇ ਕਹਿੰਦੇ ਬਨਵਾਰੀ ਬਜੰਤੀ ਮਾਲਾ ਵਾਲਾ ਕੌਣ? ਕ੍ਰਿਸ਼ਨ। ਉਹਨਾਂ ਨੇ ਗੀਤਾ ਵਿੱਚ ਅਰਜਨ ਨੂੰ ਐਸਾ ਗਿਆਨ ਜਿਹੜਾ ਕਥਨ ਕਰਕੇ ਦੱਸਿਆ ਆ। ਕਹਿੰਦੇ ਮੰਨ ਰਹੇ ਪਿਆਰੇ ਅਰਜਨ, ਸੁਣ ਲਾ ਧਿਆਨ ਨਾਲ, ਗੀਤਾ ਜੀ ਦੱਸਦੇ, ਸੁਖਮਣਾ ਨਾੜੀ ਦੁਆਰਾ ਸਵਾਸਾਂ ਨੂੰ ਦਸਵੇਂ ਦੁਆਰ ਵਿੱਚ ਦ੍ਰਿੜ ਕਰ ਲੈਣਾ ਕਰ। ਖੱਬੀ ਸੁਰ ਰੇੜਾ ਆ ਅਤੇ ਸੱਜੀ ਪਿੰਗਲ ਆ, ਜਿੱਥੇ ਭਰਵੱਟਿਆਂ ਦੇ ਵਿਚਾਲੇ ਉੱਥੇ ਸੁਖਮਣਾ। ਦੂਏ ਅਰਥਾਂ ਰਾਜ ਯੋਗ ਦੀ ਨੀਤੀ ਨਾਲ ਸਹਿਜ ਯੋਗ ਨੂੰ ਦੱਸਦੇ ਆ ਬਨਵਾਰੀ। ਸੰਸਾਰ ਬਨ ਦਾ ਮਾਲੀ ਕੌਣ ਆ? ਪਰਮੇਸ਼ਰ। ਉਹਨੂੰ ਕਹਿੰਦੇ ਵੇਦਾਂ 'ਚ ਐਸਾ ਗਿਆਨ ਦੱਸਿਆ ਕਿ ਪੌਂਦੀ ਨੇ ਜਿਹੜਾ ਮਨ ਚੰਚਲ ਆ, ਇਹਨੂੰ ਕਹਿੰਦੇ ਸੁਖਮਨ ਨਾਰੀ, ਮਨ ਨੂੰ ਸੁੱਖ ਦੇਣ ਵਾਲੀ ਨਾਰੀ, ਨਾਰੀ ਨਾਮ ਭਗਤੀ, ਉਹਦੇ ਵਿੱਚ ਟਕਾ ਲੈ। ਕਹਿੰਦੇ ਇਹਨਾਂ ਰਸਤਿਆਂ ਦਾ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਕਹੀ ਆਪੇ ਟੱਕਰਾਂ ਮਾਰੀਏ ਫਿਰ ਨਹੀਂ ਪਤਾ ਲੱਗਦਾ ਵੀ ਪੋਥੀਆਂ ਪੜ੍ਹ ਲਈਏ ਕਿੱਥੋਂ ਮਿਲ ਜੂਗਾ। ਇਹ ਗਿਆਨ ਦਾ ਸਾਰਾ ਸਤਿਗੁਰਾਂ ਦੁਆਰਾ, ਗੁਰੂ ਦੁਆਰਾ ਮਿਲਦਾ ਅਤੇ ਰਾਹੋ ਵਿਸਰਾਮ ਦੇ ਕੇ ਕਹਿੰਦੇ। ਹੁਣ ਇੱਥੇ ਆ ਕੇ ਪਤਾ ਲੱਗਦਾ ਵੀ ਸੰਗਤ ਦੀ ਲੋੜ ਹੈਗੀ ਕਿ ਨਹੀਂ ਹੈਗੀ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਉਹ ਪੂਰਨ ਗੁਰੂ ਜਿਹੜਾ ਧਾਰਨ ਕਰੋ, ਜਿਹੜਾ ਇੱਕ ਵਾਰ ਕਰ ਲਿਆ ਮੁੜ ਮੁੜ ਕੇ ਹੋਰ ਨਾ ਧਾਰਨਾ ਮਿਲੇ। ਉਹ ਕੀ ਹੈ? ਬ੍ਰਹਮਨਿਸ਼ਠੀ ਬ੍ਰਹਮ ਸਰੋਤਰੀ ਗੁਰੂ ਧਾਰੋ, ਹੈ ਜਿਹਨੂੰ ਪੂਰਾ ਗਿਆਨ ਹੈ, ਪੂਰਾ ਇਲਮ ਹੈ, ਐਸਾ ਜਿਹੜਾ ਗੁਰੂ ਹੈ ਉਹ ਤੋਂ ਹੈ। ਸੋ ਪਦ ਰਵੋ ਜੇ ਬਹੁਰ ਨਾ ਰਵਣਾ, ਉਸ ਪਦ ਨੂੰ ਰਵੋ ਮੈਨੇ ਉਚਾਰਨਾ ਕਰੋ, ਜਿਹਨੂੰ ਉਚਾਰ ਕੇ ਫਿਰ ਹੋਰ ਕੋਈ ਨਾ ਉਚਾਰਨਾ ਪਵੇ। ਉਹ ਕਿਹੜਾ ਆ? ਉਹ ਹੈ ਆਤਮਾ ਪਦ। ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਉਹ ਧਿਆਨ ਨੂੰ ਤਰੋ ਜਣ ਮੁੜ ਕੇ ਹੋਰ ਨਾ ਧਰਨਾ ਪਵੇ। ਕਿਉਂਕਿ ਨਿਰੰਕਾਰ ਦਾ ਧਿਆਨ ਧਾਰ ਕੇ ਜਿਸ ਤਰ੍ਹਾਂ ਮਹਾਤਮਾ ਜਿਹੜੇ ਜੀਵਿਤ ਭਾਵ ਤੋਂ ਮਰ ਗਏ ਆ, ਇਸ ਤਰ੍ਹਾਂ ਤੁਸੀਂ ਵੀ ਜੀਵਿਤ ਭਾਵ ਤੋਂ ਮਰ ਜਾਓ, ਹੰਕਾਰ ਨੂੰ ਤਿਆਗੋ, ਮੁੜ ਕੇ ਮਰਨਾ ਜੰਮਣਾ ਨਾ ਹੋਏ, ਐਸੇ ਐਛਾਂ ਲੁੱਟਣ ਵੱਲੋਂ ਮਰ ਜਾਓ। ਬਹੁਤੀ ਐਸ਼ ਪ੍ਰਸਤੀ ਨਾ ਕਰੋ ਕਿ ਮੁੜ ਕੇ ਮਰਨਾ ਜੰਮਣਾ ਨਾ ਹੋਵੇ। ਹੁਣ ਐਛਾਂ 'ਚ ਪਏ ਆ ਫਿਰ ਤਾਂ ਇਹੀ ਕੁਛ ਹੈ, ਚਾਰ ਦਿਨ ਤਾਂ ਗੁਰਸ਼ਾਲੇ ਰੜਾ ਲੈ ਕਿ ਮੁੜ ਕੇ ਦੁੱਖ ਵੀ ਭੋਗਣਾ ਨਾ। ਅੱਜ ਸ਼ਰਾਬਾਂ ਪੀ ਲਈਆਂ, ਇਹਦੇ ਸਭ ਕੁਛ ਝੁੱਗਾ ਫੂਕ ਲੈਂਦੇ ਆ ਅਤੇ ਠੂਠੇ ਫੜ ਕੇ ਮੰਗਦੇ ਫਿਰਦੇ, ਬੁਰੇ ਹਾਲ ਆ, ਅਤੇ ਸਰੀਰਾਂ ਨੂੰ ਵੀ ਐਸੇ ਭੈੜੇ ਰੋਗ ਲਾ ਕੇ ਬਹਿ ਜਾਂਦੇ ਆ। ਉਲਟੀ ਗੰਗਾ ਜਮਨ ਮਿਲਾਵਾ, ਬਿਨ ਜਲ ਸੰਗਮ ਮਨ ਮਹਿਨਾਵਾ, ਹੱਠ ਯੋਗ ਦੁਆਰਾ ਦੱਸਦੇ। ਗੰਗਾ ਤੋਂ ਲੈਣਾ ਏੜਾ ਦੁਆਰਾ ਉਲਟਾ ਕੇ, ਜਮਨ ਤੋਂ ਲੈਣਾ ਪਿੰਗਲਾ ਸੁਰ ਦੁਆਰਾ, ਪ੍ਰਾਣਾਂ ਨੂੰ ਦਸ ਦੁਆਰ ਵਿੱਚ ਮਿਲਾਵੋ। ਜਲ ਆਦ ਸੰਗਮ ਸੁਬੰਧ ਤੋਂ ਜਿਹੜਾ ਮਨ, ਸ਼੍ਰੋਮਣੀ ਦਸਵੇਂ ਦੁਆਰ ਹੈ ਉਹਦੇ ਵਿੱਚ ਯੋਗਾਨੰਦ ਰੂਪੀ ਜਿਹੜਾ ਅੰਮ੍ਰਿਤ ਆ ਉਹਦੇ 'ਚ ਕਬੀਰ ਸਾਹਿਬ ਕਹਿੰਦੇ ਇਸ਼ਨਾਨ ਕਰੋ। ਹੁਣ ਰਾਜਯੋਗ ਦੁਆਰਾ ਸੰਸਾਰ ਵੱਲੋਂ ਗੰਗਾ ਬਿਰਤੀ ਨੂੰ ਉਲਟਾ ਕੇ, ਹਾਂਜੀ, ਉਸ ਪਰਮਾਤਮਾ ਵਿੱਚ ਜਮਨ, ਜੰਮਣਾ ਮਰਨਾ ਨਹੀਂ, ਉਹਦੇ ਹੀ ਮਿਲਾਵੋ। ਇਹ ਪਦਾਰਥਾਂ ਰੂਪੀ ਜੜਤਾ ਰੂਪੀ ਜਿਹੜਾ ਜਲ, ਇਹ ਸੰਬੰਧ ਤੋਂ ਬਿਨਾਂ ਜਿਹੜਾ ਮਨ ਸ਼੍ਰੋਮਣੀ ਪਰਮਾਤਮਾ ਉਹਦੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਵਿੱਚ ਇਸ਼ਨਾਨ ਕਰੋ। ਇਹ ਅੰਤਰੀਪ ਸਾਧਨ ਕਰਨ ਦਾ ਵਿਹਾਰ ਕਿਹਨੂੰ ਪ੍ਰਾਪਤ ਹੁੰਦਾ ਅਤੇ ਅੱਗੇ ਦੱਸਦੇ। ਲੋਚਾ ਸੰਸਾਰ ਇਹੋ ਵਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾਂ। ਜਿਹਦੀ ਲੋਚਾ ਮੈਨੇ, ਦ੍ਰਿਸ਼ਟੀ ਸੰਸਾਰ ਇੱਕ ਸਮਾਨ ਹੋ ਗਈ ਹੈ, ਨਾ ਹਰ ਕਿਆ ਨਾ ਛੋ ਗਿਆ, ਭੁੱਖ ਪਿਆਸ ਆ, ਮਾਣ ਅਪਮਾਨ ਉੱਪਰ ਉੱਠ ਗਿਆ, ਉਹਨੂੰ ਕਹਿੰਦੇ ਸਾਧਨ ਕਰਨ ਦਾ ਵਿਵਹਾਰ ਪ੍ਰਾਪਤ ਹੁੰਦਾ। ਅਤੇ ਜਿਹੜਾ ਗੱਲੇ ਨਹੀਂ ਕਿਸੇ ਦੀ ਸਹਾਰਦਾ ਉਹਨੂੰ ਕੀ ਲੈਣਾ? ਜਿਹਨੂੰ ਕਹਿੰਦੇ ਵਿਹਾਰ ਪ੍ਰਾਪਤ ਹੋ ਗਿਆ ਉਹਦੀ ਦ੍ਰਿਸ਼ਟੀ ਸੰਸਾਰ ਇੱਕੋ ਜਿਹੇ ਹੋ ਗਈ ਹੈ, ਹਾਂਜੀ, ਸਮਦ੍ਰਿਸ਼ਟਾ ਬਣ ਗਿਆ। ਕਹਿੰਦੇ ਜਿਨ੍ਹਾਂ ਨੇ ਸਾਰੇ ਸਾਧਨਾਂ ਦੇ ਤੱਤ ਰੂਪ ਕੌਣ ਆ, ਨਾਮ ਦਾ ਵਿਚਾਰ ਕੀਤਾ, ਉਹਨਾਂ ਨੇ ਕਹਿੰਦੇ ਹੋਰ ਦੱਸੋ ਭਲਾ ਵਿਚਾਰ ਕੀ ਕਰਨਾ। ਜਿਹਨਾਂ ਨੇ ਤੱਤ ਸਿਧਾਂਤ ਰੂਪ ਪਰਮਾਤਮਾ ਵਿਚਾਰ ਕੀਤਾ ਉਹਨਾਂ ਨੇ ਭਲਾ ਕਹਿੰਦੇ ਹੋਰ ਵਿਚਾਰ ਕੀ ਕਰਨਾ। ਅਪ ਤੇਜ ਵਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਅਪ ਨਾਮ ਹੁੰਦਾ ਪਾਣੀ ਦਾ, ਤੇਜ ਅੱਗ ਦਾ, ਵਾਏ ਹਵਾ ਪ੍ਰਿਥਵੀ ਧਰਤੀ ਆਕਾਸ਼, ਇਹਨਾਂ ਪੱਚਾਂ ਤੱਤਾਂ ਦੀ ਰਹਿਣੀ, ਜਲ ਤੋਂ ਲਪੀ ਲੈਣੀ ਹੈ ਸੀਤਲਤਾ ਠੰਡ, ਅੱਗ ਤੋਂ ਪ੍ਰਕਾਸ਼, ਹਵਾ ਤੋਂ ਸਮਾਨ ਦ੍ਰਿਸ਼ਟੀ ਲੈਣੀ ਹੈ, ਧਰਤੀ ਤੋਂ ਧੀਰਜ ਲੈਣੀ ਹੈ ਖਿਮਾ, ਆਕਾਸ਼ ਤੋਂ ਅਸੰਗਤਾ ਨਿਰਲੇਪਤਾ, ਐਸੀ ਰਹਿਣੀ ਧਾਰਨਾ ਕਰੋ ਤਾਂ ਪਰਮਾਤਮਾ ਦੇ ਪਾਸ ਰਹੋਗੇ, ਫਿਰ ਤਾਂ ਵਿਛੋੜਾ ਪਵੇਗਾ ਹੀ ਨਹੀਂ। ਐਸੀ ਰਹਿਣੀ ਧਾਰਨ ਕਰਨੇ, ਐਸੀ ਰਹਿਤ ਰੱਖਣਾ ਰਹੋ ਮੈਨੇ ਰਹਿ ਗਏ। ਜਿਹੜੇ ਐਸੀ ਰਹਿਣੀ ਧਾਰਨਾ ਵੱਲੋਂ ਰਹੋ ਮੈਨੇ ਰਹਿ ਗਏ ਤਾਂ ਹਰੀ ਤੁਹਾਡੇ ਤੋਂ ਪਾਸਾ ਲਾਂਭੇ ਰਹੇਗਾ, ਉਹ ਵੀ ਪਾਸਾ ਵੱਟ ਜਾਊਗਾ, ਇਹਨਾਂ ਮਨਮੁਖੋਂ ਕੀ ਲੈਣਾ ਮੈਂ। ਅਤੇ ਜਿਹੜੇ ਮਰਯਾਦਾ ਰਹਿੰਦੇ ਆ ਉਹਨਾਂ ਨੂੰ ਤਾਂ ਆਪ ਲੱਜਦਾ ਫਿਰਦਾ, ਚਾਹੇ ਕਿ ਵੀ ਨਿਰੰਜਨ ਧਿਆਵੋ ਤਿਤ ਕਰ ਜਾਵਨ ਜੇ ਬੋਹਰ ਨਾ ਆਵੇ। ਭਗ ਜੀ ਕਿਰਪਾ ਕਰਦੇ ਨਿਰੰਜਨ, ਮਾਇਆ ਰੂਪੀ ਮਲ ਵਿਦਿਆ ਤੋਂ ਰਹਿਤ ਪਾਉਣ, ਨਿਰੰਕਾਰ ਨਿਰੰਕਾਰ ਪਰਮੇਸ਼ਰ ਜਿਹੜਾ ਅਕਾਲ ਪੁਰਖ ਨੂੰ ਧਿਆਉਣਾ ਕਰੋ, ਕਹਿੰਦੇ ਫਿਰ ਤਾਂ ਉਸ ਰੂਪ ਰੂਪੀ ਘਰ ਜਾਓਗੇ ਜਿੱਥੇ ਮੁੜ ਕੇ ਨਹੀਂ ਆਓਗੇ, ਜੰਮਣਾ ਮਰਨਾ ਜਿਹੜਾ ਉਹ ਨਹੀਂ ਫਿਰ ਹੋਵੇਗਾ। ਗੌੜੀ ਕਬੀਰ ਜੀ ਤੇ ਪਦੇ 15, ਜਿੱਥੇ ਹੁਣ 15 ਸ਼ਬਦ ਆ ਤਿੰਨਾਂ ਪਦਿਆਂ ਵਾਲੇ, ਕੰਚਨ ਛੋਂ ਪਾਈ ਜਾਂਦੇ ਤੋਲ ਮਨ ਦੇ ਰਾਮ ਲਈਆ ਹੈ ਮੋਰ। ਇੱਕ ਰਾਜਾ ਕਬੀਰ ਸਾਹਿਬ ਅੱਗੇ ਮੋਹਰਾਂ ਰਾਤੀਆਂ ਥਾਲ 'ਚ, ਕਹਿੰਦਾ ਭੇਟਾ ਲੈ ਲਓ, ਮੈਨੂੰ ਪਰਮਾਤਮਾ ਨਿਰੰਕਾਰ ਦੀ ਪ੍ਰਾਪਤੀ ਦਾ ਰਸਤਾ ਦੱਸੋ। ਇਹ ਗੱਲ ਸੁਣ ਕੇ ਭਗਤ ਜੀ ਕਹਿ ਰਹੇ ਆ, ਕੰਚਨ ਛੋਂ ਪਾਈ ਜਾਂਦੇ ਤੋਲ, ਹੈ ਰਾਜਾ ਸੋਨੇ ਨਾਲ ਤੋਲ ਕੇ ਪਰਮਾਤਮਾ ਨਹੀਂ ਪ੍ਰਾਪਤ ਕੀਤਾ ਜਾਂਦਾ, ਕਿਹੜੇ ਭੁਲੇਖੇ 'ਚ ਪਿਆ ਹੈ ਜੀ, ਇਹ ਨਹੀਂ ਮਾਇਆ ਨਾਲ ਮਿਲਣ ਵਾਲੀ ਚੀਜ਼। ਕਹਿੰਦੇ ਅਸੀਂ ਤਾਂ ਸਤਿਗੁਰਾਂ ਨੂੰ ਆਪਣਾ ਤਨ ਮਨ ਦੇ ਕੇ ਪਰਮਾਤਮਾ ਨੂੰ ਮੁੱਲ ਲੈ ਲਿਆ, ਜੇ ਤੈਨੂੰ ਲੋੜ ਆ ਤਾਂ ਤੂੰ ਵੀ ਤਨ ਅਤੇ ਮਨ ਪਰਮਾਤਮਾ ਨੂੰ ਦੇ ਦੇ, ਅਤੇ ਇਹ ਲੈ ਲਾ ਦਾਤ ਹੈ। ਨਾਲ ਚੀਜ਼ ਉਹ ਦਿੱਤੀ ਜਾਂਦੀ ਹੈ ਜਿਹੜੀ ਆਪ ਤੋਂ ਭਿੰਨ ਹੋਵੇ ਔਰ ਜਿਹਦੇ ਉੱਤੇ ਮਨ ਨਾ ਮੰਨਿਆ ਜਾਵੇ। ਆਹ ਮੋਹੇ ਰਾਮ ਆਪਣਾ ਘਰ ਜਾਂਦੇ ਹਾਂ, ਸਹਿਜ ਸੁਭਾਅ ਮੇਰਾ ਮਨ ਮੰਨਿਆ, ਰਾਹੋ ਸਰਾਮ ਦੇ। ਕਹਿੰਦੇ ਹੁਣ ਤਾਂ ਕਹਿੰਦੇ ਅਸੀਂ ਪਰਮਾਤਮਾ ਨੂੰ ਆਪਣਾ ਕਰਕੇ ਜਾਣ ਲਿਆ, ਉਹ ਹੁਣ ਸਾਡੇ ਤੋਂ ਭਿੰਨ ਹੈ ਹੀ ਨਹੀਂ। ਸਹਿਜ ਸੁਭਾਅ ਸੋਤੇ ਸੇ ਹੈ ਨਿਰਜਤਨ, ਯਤਨ ਤੋਂ ਮੇਰਾ ਮੇਰਾ ਮਨ ਹੈ ਪਰਮਾਤਮਾ ਦੇ ਨਾਲ ਮੰਨ ਗਏ, ਇਸ ਵਾਸਤੇ ਮੈਂ ਹੁਣ ਦੇ ਨਹੀਂ ਸਕਦਾ। ਰਾਹੋ ਵਿਸਰਾਮ ਦੇ ਕੇ ਭਗਤ ਜੀ ਕਿਰਪਾ ਕਰ। ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਕਰ ਆਇਆ। ਕਹਿੰਦੇ ਰਾਜਾ ਬ੍ਰਹਮਾ ਨੇ ਵੇਦਾਂ ਨੂੰ ਇਹਦੀਆਂ ਕਥਾ ਕਰ ਕਰਕੇ ਪਰਮਾਤਮਾ ਦਾ ਅੰਤ ਨਹੀਂ ਪਾਇਆ। ਉਹ ਪਰਮਾਤਮਾ ਤਾਂ ਕਹਿੰਦੇ ਘਰ ਘਰ ਬੈਠਿਆਂ ਭਗਤਾਂ ਨੂੰ ਆ ਕੇ ਪ੍ਰਾਪਤ ਹੋ ਗਏ, ਜਿਹਨਾਂ ਦੇ ਅੰਦਰ ਭਗਤੀ। ਹੁਣ ਰਾਮ ਚੰਦਰ ਜੇ ਪੰਪਾ ਸਰ ਅਹੰਕਾਰੀ ਰਿਖੀਆਂ ਨੂੰ ਛੱਡ ਕੇ ਭੀਲਣੀ ਦੇ ਘਰ 'ਚ ਆ ਗਿਆ ਸੀ, ਕ੍ਰਿਸ਼ਨ ਜੀ ਦੁਰਯੋਧਨ ਨੂੰ ਛੱਡ ਕੇ ਬੇਦੇ ਦੇ ਘਰ 'ਚ ਆ ਗਿਆ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਲਕ ਭਾਗੂ ਨੂੰ ਛੱਡ ਕੇ ਲਾਲੋ ਦੇ ਘਰ 'ਚ ਆ ਗਿਆ, ਗੁਰੂ ਨਾਨਕ ਦੇਵ ਸੰਗਲਾ ਦੇ ਰਾਜੇ ਸ਼ਿਵ ਨਵ ਦੇ ਘਰ ਆਏ, ਗੁਰੂ ਹਰਗੋਬਿੰਦ ਕਸ਼ਮੀਰ ਮਾਈ ਭਾਗਵਰੀ ਦੇ ਘਰ 'ਚ ਆਏ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਹੈਂ ਢਾਕੇ ਬੰਗਾਲੀ ਬਲਾਕੀ ਦਾਸ ਦੀ ਮਾਤਾ ਦੇ ਘਰ ਆਏ, ਹੈਂ ਫੋਟੋ ਉਤਾਰ ਕੇ ਦਿੱਤੀ। ਅਤੇ ਨੌਵੇਂ ਪਾਤਸ਼ਾਹ ਦੇ ਸੰਸਰਾਮ ਸ਼ਹਿਰ ਵਿੱਚ ਚਾਚੇ ਫੱਗੂ ਦੇ ਘਰ 'ਚ ਘੋੜ ਸਵਾਰ ਹੋ ਕੇ ਆਏ। ਇਸ ਵਾਸਤੇ ਇਹ ਰਾਜਾ ਇਹ ਸਭ ਭਗਤੀ ਦਾ ਪ੍ਰਤਾਪ ਹੈ, ਜੇ ਤੈਨੂੰ ਇੱਛਾ ਆ ਪਰਮਾਤਮਾ ਦੀ ਭਗਤੀ ਕਰ। ਸਤਸੰਗ ਰੂਪੀ ਘਰ 'ਚ ਆ ਕੇ ਰਾਮ ਦੀ ਭਗਤੀ ਵਿੱਚ ਬੈਠੇ ਆ, ਉਹ ਫਿਰ ਅੰਤਰਮੁਖਤਾ ਰੂਪੀ ਘਰ 'ਚ ਆ ਗਿਆ। ਜਿਹੜੇ ਅੰਤਰਮੁਖਤਾ ਰੂਪੀ ਘਰ 'ਚ ਆਏ ਉਹਨਾਂ ਭਗਤਾਂ ਦੇ ਹਿਰਦੇ 'ਚ ਉਹ ਰਮਿਆ ਰਾਮ ਬੈਠਾ ਪ੍ਰਗਟ ਹੋਇਆ, ਜਿਹਨਾਂ ਨੂੰ ਰਾਮ ਪ੍ਰਗਟ ਹੋ ਗਿਆ ਉਹ ਫਿਰ ਸਰੂਪ ਰੂਪੀ ਘਰ 'ਚ ਆ ਗਿਆ। ਜਿਹੜੇ ਸਰੂਪ ਰੂਪੀ ਘਰ 'ਚ ਆ ਗਿਆ ਉਹਨਾਂ ਭਗਤਾਂ ਨੇ ਰਮੇ ਹੋਏ ਰਾਮ ਨੂੰ ਸੰਸਾਰ ਘਰ 'ਚ ਬੈਠਾ ਨਿਸ਼ਚੇ ਕਰ ਲਿਆ, ਅਤੇ ਉਹ ਤਾਂ ਹਰ ਜਗ੍ਹਾ ਵਿਆਪਕ ਆ। ਉਹ ਕਬੀਰ ਚਾਂਚਲ ਮਤ ਤਿਆਗੀ, ਕੇਵਲ ਰਾਮ ਭਗਤ ਨੇ ਜਪਾ। ਕਬੀਰ ਸਾਹਿਬ ਕਹਿੰਦੇ ਹੇ ਰਾਜਾ, ਜਿਹਨਾਂ ਨੇ ਚਾਂਚਲ ਬੁੱਧੀ ਤਿਆਗਤੀ ਹੈ, ਕੇਵਲ ਇੱਕੋ ਇੱਕ ਪਰਮਾਤਮਾ ਦੀ ਭਗਤੀ ਨੂੰ ਹੈ, ਭਗਤੀ ਦਾ ਜਿਹੜਾ ਤੂੰ ਆਪ ਭਾਗੀ ਹਿੱਸੇਦਾਰ ਹੈ, ਇਹ ਭਗਤੀ ਦਾ ਹਿੱਸੇਦਾਰ ਬਣ ਗਿਆ। ਜਿਹਨ ਚਾਂਚਲ ਮਤ ਤਿਆਗਤੀ, ਕੇਵਲ ਇੱਕੋ ਇੱਕ ਪਰਮਾਤਮਾ ਦੀ ਭਗਤੀ ਦਾ ਤੂੰ ਆਪ ਭਾਗੀ ਹਿੱਸੇਦਾਰ ਬਣ, ਹਿੱਸੇਦਾਰ ਬਣੇਗਾ ਤਾਂ ਫਿਰ ਕੁਝ ਪ੍ਰਾਪਤ ਹੋਏਗਾ ਭਗਤੀ ਕਰੇਗਾ, ਬਿਨਾਂ ਭਗਤੀ ਤਾਂ ਕੁਝ ਵੀ ਪ੍ਰਾਪਤ ਨਹੀਂ ਹੋਣਾ। ਗੌੜੀ ਕਬੀਰ ਜੀ, ਜੇ ਮਰਨਾ ਸਭ ਜਗਤ ਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਇੱਕ ਵਾਰੀ ਕਾਸ਼ੀ ਦੇ ਵਿੱਚ ਕਹਿੰਦੇ ਹੈਜੇ ਦੀ ਬਿਮਾਰੀ ਪੈ ਗਈ ਡਾਕੀ ਦੀ, ਬਹੁਤ ਦੁਨੀਆ ਮਰਨ ਲੱਗੀ, ਘਰ ਛੱਡ ਕੇ ਲੋਕ ਬਾਹਰੋਂ ਦੌੜਨ ਲੱਗੇ। ਕਬੀਰ ਸਾਹਿਬ ਨੂੰ ਕਿਹਾ ਮਹਾਰਾਜ ਤੁਸੀਂ ਚਲੋ। ਕਬੀਰ ਸਾਹਿਬ ਕਹਿੰਦੇ ਮੌਤ ਤੋਂ ਡਰਦੇ ਹਾਂ, ਕੀ ਜਾਣਾ ਜੇ ਆਉਣੀ ਤਾਂ ਇੱਕ ਦਿਨ ਆ ਜਾਣੀ ਹੈ, ਭੱਜ ਕਿੱਥੇ ਜਾਵਾਂਗੇ। ਜੇ ਮਰਨਾ ਸਭ ਜਗਤ ਤਰਾਸਿਆ, ਜਿਹੜਾ ਪ੍ਰਤੱਖ ਮਰਨਾ ਸਾਰਾ ਤਰਾਸਿਆ, ਮੈਨੂੰ ਡਰ ਰਿਹਾ। ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਉਹ ਮਰਨਾ ਸਤਿਗੁਰਾਂ ਦੇ ਸ਼ਬਦ ਵਾਲਾ ਮੈਨੂੰ ਹਾਂਜੀ ਪ੍ਰਗਾਸਿਆ, ਬੜਾ ਸ੍ਰੇਸ਼ਟ ਪ੍ਰਕਾਸ਼ਿਆ, ਚੰਗਾ ਲੱਗਾ। ਕਿਉਂਕਿ ਵਧੀਆ ਮੁਕਤੀ ਦਾ ਆਨੰਦ ਸਰੀਰ ਤਿਆਗ ਕੇ ਹੀ ਮਿਲਦਾ ਹੈ, ਜੀਵਨ ਮੁਕਤੀ ਦਾ ਆਨੰਦ ਤਾਂ ਉਹ ਲੈਂਦੇ ਹੀ ਆ ਜਿਹੜੇ ਪਿਆਰੇ ਆ, ਮਰ ਕੇ ਵਧੀਆ ਮੁਕਤੀ ਦਾ ਆਨੰਦ ਲੈਂਦੇ। ਜਿਸ ਜੀਵਤ ਭਾਅ ਦੇ ਮਰਨ ਤੋਂ ਸਾਰਾ ਸੰਸਾਰ ਡਰ ਰਿਹਾ, ਉਹ ਜੀਵਤ ਭਾਅ ਤੋਂ ਮਰਨਾ ਸਤਿਗੁਰਾਂ ਦੇ ਸ਼ਬਦ ਦੁਆਰਾ ਮੈਨੂੰ ਸ੍ਰੇਸ਼ਟ ਬਹੁਤ ਚੰਗਾ ਪ੍ਰਕਾਸ਼ਿਆ ਲੱਗਿਆ। ਕਿਉਂਕਿ ਜੀਵਨ ਮੁਕਤੀ ਆਨੰਦ ਜੀਵਤ ਭਾਅ ਦੇ ਮਰਨ ਨਾਲ ਹੀ ਆਉਂਦਾ, ਜਿੰਨਾ ਚਿਰ ਜੀਵਤ ਭਾਅ ਹੰਕਾਰ ਵਾਲੇ ਮਰਦਾ ਉਨਾ ਚਿਰ ਆਉਣਾ ਨਹੀਂ। ਆ ਵੈਸੇ ਮਰੋ ਮਰਨ ਮਨ ਮੰਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹੋ। ਹੁਣ ਕਹਿੰਦੇ ਕਿਵੇਂ ਮਰਾਂਗਾ, ਕਿਉਂ ਮਰ ਲੈ ਮੇਰਾ ਮਨ ਮੰਨ ਗਿਆ, ਕਬੀਰ ਸਾਹਿਬ ਕਹਿੰਦੇ ਅਸੀਂ ਤਾਂ ਧੜ ਕੋਈ ਬੈਠੇ ਹਾਂ, ਜਿਹੜਾ ਆਦਮੀ ਫਿਰ ਸ਼ੰਕਾ ਤੋਂ ਰਹਿਤ ਹੋ ਜਾਏ, ਮਨ ਦਿਲ ਨਾ ਧੜਕੇ, ਉਹਦੇ ਨੇੜੇ ਕੋਈ ਹੈਜਾ ਹੋ ਜਾਵੇ, ਬਿਮਾਰੀ ਨਹੀਂ ਆਉਂਦੀ, ਹੈ ਉਹ ਆਦਮੀ ਤਾਂ ਮਰ ਮਰ ਜਾਂਦੇ ਜਿਨ੍ਹਾਂ ਨੇ ਰਮੇ ਰਾਮ ਨੂੰ ਨਹੀਂ ਜਾਣਿਆ, ਹੁਣ ਕਿਵੇਂ ਮਰਾਂਗੇ? ਕਿਉਂਕਿ ਜੀਵਤ ਪਾ ਦੇ ਮਰਨ ਤੋਂ ਉੱਪਰ ਮੇਰਾ ਮਨ ਮੰਨ ਗਿਆ, ਮਰ ਤਾਂ ਕੀ ਹੁੰਦਾ? ਨਿਸ਼ਚੇ ਕਰਕੇ ਉਹ ਪੁਰਖ ਨਿਸਫਲੀ ਮਰ ਜਾਂਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣਿਆ। ਵਿਸਰਾਮ ਦੇ ਕੇ ਰਾਹ ਵਿਸਰਾਮ ਦੇ ਕਹਿੰਦੇ ਹਨ, ਮਰ ਨੂੰ ਮਰਨ ਕਿਹਾ ਸਭ ਕੋਈ ਸਹਿਜੇ ਮਰਿਆ ਅਮਰ ਹੋਏ ਸੋਈ। ਉੱਪਰਲੇ ਮਨੋਂ ਤਾਂ ਸਾਰੇ ਮਰਨ ਮਰਨ ਦੀਆਂ ਗੱਲਾਂ ਕਹਿੰਦੇ ਹੈ, ਜੀਵਤ ਪਾ ਤੋਂ ਮਰਨਾ ਮਰਨਾ ਸਭ ਕੋਈ ਕਹਿੰਦਾ, ਪਰ ਮਰਦਾ ਕੋਈ ਨਹੀਂ। ਜਿਹੜੇ ਸ਼ਾਸਤਰ ਸਹਿਜੇ ਗਿਆਨ ਦੁਆਰਾ ਜੀਵਤ ਪਾ ਤੋਂ ਮਰਦਾ ਉਹ ਅਮਰ ਹੋ ਜਾਂਦਾ। ਕਹੋ ਕਬੀਰ, ਮਨ ਪਾਇਆ ਆਨੰਦਾ, ਗਿਆ ਪਰਮ ਰਿਹਾ ਪਰਮ। ਕਬੀਰ ਸਾਹਿਬ ਦੇ ਹੁਣ ਸਾਡੇ ਮਨ 'ਚ ਆਨੰਦ ਦੀ ਪ੍ਰਾਪਤੀ ਹੋ ਗਈ ਆ, ਪਰਮ ਦੂਰ ਹੋ ਗਿਆ, ਪਰਮ ਆਨੰਦ ਸਰੂਪੀ ਨਿਰੰਕਾਰ ਪੁਰਸ਼ ਸਾਡੇ ਹਿਰਦੇ ਵਿੱਚ ਆ ਕੇ ਇਸਤਤ ਹੋ ਗਿਆ, ਵਸ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।